ਪਾਵਨ ਵਾਰ ਜੋ ਬਖਸ਼ਿਸ਼ ਕਰ ਰਹੇ ਨੇ ਵਾਰ ਮਾਝ ਕੀ ਮਾਝ ਰਾਗ ਦੀ ਵਾਰ 137 ਅੰਗ ਤੇ ਬਖਸ਼ਿਸ਼ ਕੀਤੀ ਹੈ ਤਥਾ ਸਲੋਕ ਮਹੱਲਾ ਪਹਿਲਾ ਮਾਝ ਰਾਗ ਦੀ ਵਾਰ ਵਿੱਚ ਜਿਹੜੀਆਂ ਵਾਰ ਤੋਂ ਭਾਵ ਪੌੜੀਆਂ ਸਾਰੀਆਂ ਪਹਿਲੇ ਪਾਤਸ਼ਾਹ ਦੀਆਂ ਹਨ ਤਥਾ ਤੋਂ ਭਾਵ ਹੁੰਦਾ ਅਤੇ ਸਲੋਕ ਤੇ ਮਹੱਲੇ ਵੀ ਬਹੁਤ ਸਾਰੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੀ ਹਨ ਥੋੜ੍ਹੇ ਜਿਹੇ ਕੁਛ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਤੇ ਮਹੱਲੇ ਵੀ ਗੁਰੂ ਅੰਗਦ ਦੇਵ ਮਹਾਰਾਜ ਦੇ ਆਉਣਗੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਸਲੋਕ ਚੌਥੇ ਪਾਤਸ਼ਾਹ ਦੇ ਦੋ ਮਹੱਲੇ ਆਉਣਗੇ ਸੋ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਛੇਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਖਸ਼ਿਆ ਤਾਂ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਮਹਾਰਾਜ ਸੋ ਸਾਨੂੰ ਬਾਣੀ ਰਚਣ ਬਾਰੇ ਕੀ ਹੁਕਮ ਹੈ ਬਾਣੀ ਰਚਣ ਦੀ ਕੀ ਆਗਿਆ ਹੈ ਤਾਂ ਉਸ ਵਕਤ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ ਕਿ ਆਪ ਜੀ ਨੇ ਜੰਗ ਅਖਾੜੇ ਕਰਕੇ ਦੁਸ਼ਟਾਂ ਦਾ ਨਾਸ਼ ਕਰਨਾ ਸੋ ਆਪ ਜੀ ਨੂੰ ਬਾਣੀ ਰਚਣ ਦਾ ਸਮਾਂ ਨਹੀਂ ਮਿਲਣਾ ਤੁਸੀਂ ਕੇਵਲ ਸੂਰਮਿਆਂ ਦੀਆਂ ਵਾਰਾਂ ਢਾਡੀਆਂ ਤੋਂ ਸੁਣ ਕੇ ਸੋ ਜਿਸ ਵਾਰ ਦੇ ਆਰੰਭ ਵਿੱਚ ਤੁਸੀਂ ਯੋਗ ਸਮਝੋ ਉਸ ਵਾਰ ਦੇ ਆਰੰਭ ਵਿੱਚ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਲੈਣੀਆਂ ਉਹ ਆਗਿਆ ਦੇ ਅਨੁਸਾਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਪਾਸੋਂ ਇਹ ਪਹਿਲੀ ਜਿਹੜੀ ਧੁਨ ਹੈ ਲਿਖਵਾਈ ਹੈ ਇਹ ਧੁਨ ਦਾ ਨਾਮ ਹੈ ਮਲਕ ਮੁਰੀਦ ਤਥਾ ਚੰਦਰਹੜਾ ਸੋਹੀ ਆ ਕੀ ਧੁਨੀ ਗਾਵਣੀ ਸੋ ਇਹਦਾ ਇਤਿਹਾਸ ਇਸ ਪ੍ਰਕਾਰ ਹੈ ਕਿ ਇੱਕ ਮਲਕ ਜਾਤੀ ਦਾ ਮੁਰੀਦ ਖਾਂ ਸੂਰਮਾ ਦੂਜਾ ਸੋਹੀਆ ਜਾਤੀ ਦਾ ਚੰਦਰਹੜਾ ਨਾਮੇ ਸੂਰਮਾ ਸੀ ਸੋ ਇਸ ਤਰ੍ਹਾਂ ਇਹ ਦੋਵੇਂ ਅਕਬਰ ਬਾਦਸ਼ਾਹ ਦੇ ਫੌਜੀ ਜਰਨੈਲ ਸਨ ਇਹਨਾਂ ਦੋਹਾਂ ਦਾ ਆਪਸ ਵਿੱਚ ਬਾਹਰੋਂ ਬੜਾ ਪਿਆਰ ਸੀ ਪਰ ਅੰਦਰੂਨੀ ਇੱਕ ਦੂਜੇ ਨਾਲ ਵਿਰੋਧ ਰੱਖਦੇ ਸੀ ਸੋ ਇੱਕ ਸਮੇਂ ਦੀ ਗੱਲ ਹੈ ਕਿ ਸਰਹੱਦੀ ਇਲਾਕਾ ਕਾਬਲ ਦਾ ਏਰੀਆ ਜਿਹੜਾ ਸੀ ਉਹ ਆਕੀ ਹੋਣ ਕਰਕੇ ਬਗਾਵਤ ਦਾ ਖਤਰਾ ਪੈਦਾ ਹੋ ਗਿਆ ਉਸ ਵੇਲੇ ਅਕਬਰ ਬਾਦਸ਼ਾਹ ਨੇ ਤਲਵਾਰ ਅਤੇ ਪਾਨਾਂ ਦਾ ਬੀੜਾ ਸਭਾ ਵਿੱਚ ਰੱਖ ਕੇ ਕਿਹਾ ਜਿਹੜਾ ਸਿਰ ਕੱਢਵਾਂ ਸੂਰਮਾ ਉਹ ਤਲਵਾਰ ਅਤੇ ਪਾਨਾਂ ਦੇ ਬੀੜੇ ਨੂੰ ਚੁੱਕ ਲਵੇ ਮਨ ਮਰਜ਼ੀ ਦੀਆਂ ਫੌਜਾਂ ਲਿਜਾ ਕੇ ਕਾਬਲ ਨੂੰ ਫਤਿਹ ਕਰਕੇ ਆਵੇ ਇਹ ਗੱਲ ਸੁਣ ਕੇ ਮਲਕ ਮੁਰੀਦ ਨੇ ਤਲਵਾਰ ਅਤੇ ਪਾਨਾਂ ਦਾ ਬੀੜਾ ਚੁੱਕ ਕੇ ਕਿਹਾ ਮੈਨੂੰ ਹੁਕਮ ਦਿਓ ਮੈਂ ਕਾਬਲ ਨੂੰ ਫਤਿਹ ਕਰਕੇ ਆਵਾਂਗਾ ਉਸ ਵੇਲੇ ਅਕਬਰ ਬਾਦਸ਼ਾਹ ਨੇ ਮੂੰਹ ਮੰਗੀ ਫੌਜ ਦੇ ਕੇ ਤੋਰ ਦਿੱਤਾ ਸਰਹੱਦੀ ਇਲਾਕੇ ਉੱਪਰ ਪਹੁੰਚ ਕੇ ਮਲਕ ਮੁਰੀਦ ਨੇ ਆਪਣੀ ਸਿਆਣਪ ਅਤੇ ਬਹਾਦਰੀ ਨਾਲ ਸਰਹੱਦੀ ਇਲਾਕੇ ਨੂੰ ਪੂਰਾ ਕਾਬੂ ਵਿੱਚ ਕਰ ਲਿਆ ਅਤੇ ਜੋ ਸ਼ਾਹੀ ਮਾਮਲਾ ਰੁਕਿਆ ਹੋਇਆ ਸੀ ਉਹ ਸਾਰਾ ਇਕੱਠਾ ਕਰਕੇ ਦਿੱਲੀ ਬਾਦਸ਼ਾਹ ਕੋਲ ਭੇਜ ਦਿੱਤਾ ਇੱਕ ਦਿਨ ਫਿਰ ਦਿਲ ਵਿੱਚ ਵਿਚਾਰ ਆਈ ਜੇ ਮੈਂ ਵਾਪਸ ਚਲਿਆ ਗਿਆ ਤਾਂ ਸਰਹੱਦੀ ਇਲਾਕਾ ਆਕੀ ਹੋ ਜਾਵੇਗਾ ਇਸ ਲਈ ਅਮਨ ਕਾਇਮ ਕਰਨ ਲਈ ਕੁਛ ਚਿਰ ਇੱਥੇ ਰਹਿਣਾ ਚਾਹੀਦਾ ਸੋ ਇਹ ਵਿਚਾਰ ਨੂੰ ਮੁੱਖ ਰੱਖ ਕੇ ਜਦੋਂ ਮਲਕ ਮੁਰੀਦ ਕਾਬਲ ਵਿੱਚ ਰਹਿਣ ਲੱਗ ਪਿਆ ਅੱਛੀ ਫੌਜ ਦਾ ਅੱਛਾ ਜਰਨੈਲ ਹੋਣ ਕਰਕੇ ਉਹਨੇ ਮਨ ਦੇ ਅੰਦਰ ਇਹ ਵਿਚਾਰ ਕੀਤੀ ਕਿ ਮੈਨੂੰ ਇੱਥੇ ਰਹਿਣਾ ਚਾਹੀਦਾ ਹੈ ਤਾਂ ਪਿੱਛੋਂ ਚੰਦਰਹੜਾ ਸੋਹੀਆ ਨੇ ਚਲਾਕੀ ਨਾਲ ਬਾਦਸ਼ਾਹ ਨੂੰ ਇਹ ਜਣਾ ਦਿੱਤੀ ਗੱਲ ਕਿ ਮਲਕ ਮੁਰੀਦ ਮੁਲਕ ਉੱਪਰ ਕਾਬਜ਼ ਹੋ ਕੇ ਬਾਗੀ ਹੋ ਗਿਆ ਉਹ ਤਾਂ ਦੇਖੋ ਜੀ ਉੱਥੇ ਹੀ ਕਬਜ਼ਾ ਕਰਕੇ ਬੈਠ ਗਿਆ ਜਾ ਕੇ ਉਹਦੇ ਮਨ 'ਚ ਬੇਈਮਾਨੀ ਆ ਜੀ ਇਉਂ ਬਾਦਸ਼ਾਹ ਅਕਬਰ ਦੇ ਕੰਨ ਭਰ ਦਿੱਤੇ ਕਿਉਂਕਿ ਰਾਜੇ ਕੰਨਾਂ ਦੇ ਬਹੁਤ ਕੱਚੇ ਹੁੰਦੇ ਨੇ ਜਿਸ ਵੇਲੇ ਬਾਦਸ਼ਾਹ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਉਸੇ ਵੇਲੇ ਚੰਦਰਹੜਾ ਨੂੰ ਸੈਨਾ ਦੇ ਕੇ ਬਾਦਸ਼ਾਹ ਅਕਬਰ ਨੇ ਮਲਕ ਮੁਰੀਦ ਨੂੰ ਫੜਨ ਲਈ ਇਹਨੂੰ ਭੇਜਿਆ ਜਾਂ ਫੜ ਕੇ ਲਿਆ ਉਹਨੂੰ ਜਿਸ ਵੇਲੇ ਚੰਦਰਹੜਾ ਮਲਕ ਮੁਰੀਦ ਦੇ ਪਾਸ ਪਹੁੰਚ ਕੇ ਪੁਰਾਣੀ ਮਿੱਤਰਤਾ ਵਾਲੇ ਢੰਗ ਨਾਲ ਮਿਲ ਕੇ ਧੋਖਾ ਦੇਣ ਲੱਗਿਆ ਤਾਂ ਇਹ ਉਸੇ ਵਕਤ ਹੀ ਸਮਝ ਗਿਆ ਕਿ ਨਾਲੇ ਖੁਫੀਆ ਤੌਰ 'ਤੇ ਇਹਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਬਾਦਸ਼ਾਹ ਕੋਲ ਇਹ ਚੁਗਲੀ ਕਰਕੇ ਮੇਰੇ ਉੱਪਰ ਚੜ੍ਹਾਈ ਕਰਕੇ ਮੈਨੂੰ ਮਾਰਨ ਵਾਸਤੇ ਆ ਰਿਹਾ ਇਸ ਕਰਕੇ ਚੰਦਰਹੜਾ ਦਾ ਕੋਈ ਦਾਅ ਨਾ ਚੱਲ ਸਕਿਆ ਉਸ ਵੇਲੇ ਦੋਵਾਂ ਵੱਲੋਂ ਬੜਾ ਭਾਰੀ ਜੰਗ ਸ਼ੁਰੂ ਹੋਇਆ ਕਾਫੀ ਸੈਨਾ ਮਰ ਗਈ ਆਖਿਰ ਮਲਕ ਮੁਰੀਦ ਨੇ ਚੰਦਰਹੜਾ ਵੱਲ ਸੁਨੇਹਾ ਭੇਜਿਆ ਇਹ ਕੋਈ ਬਹਾਦਰਾਂ ਦਾ ਕੰਮ ਨਹੀਂ ਤੂੰ ਬਾਦਸ਼ਾਹੀ ਸੈਨਾ ਨੂੰ ਬੇਗ ਨਾਲ ਕਿਉਂ ਮਰਵਾ ਰਿਹਾ ਵੈਰ ਮੇਰਾ ਤੇਰਾ ਆਪਸ ਵਿੱਚ ਹੈ ਤੂੰ ਸਾਹਮਣੇ ਆ ਕੇ ਜੰਗ ਕਰ ਇਸ ਸੁਨੇਹੇ ਦੇ ਮਿਲਣ ਨਾਲ ਚੰਦਹੜਾ ਦਾ ਖੂਨ ਡੌਲਿਆਂ ਵਿੱਚ ਟਪਕ ਪਿਆ, ਕ੍ਰੋਧ ਦੀ ਅੱਗ ਭੜਕ ਪਈ, ਦੋਵੇਂ ਸੂਰਮੇ ਜੰਗ ਮੈਦਾਨ ਵਿੱਚ ਆ ਨਿਕਲੇ। ਆਪਸ ਵਿੱਚ ਦੋਹਾਂ ਦਾ ਜੰਗ ਬਹੁਤ ਤਕੜਾ ਹੋਇਆ। ਆਖਿਰ ਵਿੱਚ ਇੱਕ ਦੂਜੇ ਦੇ ਸ਼ਸਤਰ ਆਪੋ ਵਿੱਚ ਲੱਗਣੇ ਕਰਕੇ ਦੋਵੇਂ ਕੱਟ ਕੇ ਮਰ ਗਏ, ਕਿਉਂਕਿ ਸਾਂਝਾ ਵਾਰ ਚੱਲ ਗਿਆ। ਇਹਨਾਂ ਸੂਰਮਿਆਂ ਦੀ ਜਾਨ ਤੋੜਵੀਂ ਬਹਾਦਰੀ ਵੇਖ ਕੇ ਢਾਡੀਆਂ ਨੇ ਵਾਰ ਬਣਾਈ। ਕਾਬਲ ਵਿੱਚ ਮਰੀਦ ਖਾਂ ਫੜਿਆ ਬੜ ਜ਼ੋਰ, ਚੰਦਰਹੜਾ ਲੈ ਫੌਜ ਕੋ ਚੜਿਆ ਬੜ ਤੌਰ, ਦੋਹਾਂ ਕੰਧਾਰਾਂ ਮੂੰਹ ਜੁੜੇ ਦਮਾਮੇ ਦੌਰ, ਸ਼ਸਤਰ ਪਜੂਤੇ ਸੂਰਮਿਆਂ ਸਿਰ ਬੱਧੇ ਟੌਰ, ਹੋਲੀ ਖੇਲੇ ਚੰਦਰਹੜਾ ਰੰਗ ਲੱਗੇ ਸੌਰ, ਦੋਵੇਂ ਤਰਫਾਂ ਜੁਟੀਆਂ ਸਰ ਵਗਨ ਕੌਰ, ਮੈਂ ਪੀ ਰਾਏ ਸੰਦਾਏ ਸਦਾਏ ਸਾਂ ਵੜਿਆ ਲਾਹੌਰ, ਦੋਵੇਂ ਸੂਰੇ ਸਾਹਮਣੇ ਜੂਝੇ ਉਸ ਠੌਰ। ਜਦੋਂ ਛੇਵੇਂ ਪਾਤਸ਼ਾਹ ਨੇ ਇਹ ਢਾਡੀਆਂ ਤੋਂ ਵਾਰ ਸੁਣੀ, ਭਾਈ ਨੱਥਾ ਜੀ ਅਤੇ ਅਬਦੁੱਲਾ ਜੀ ਪਾਸੋਂ ਬੜੀ ਜੋਸ਼ ਵਾਲੀ ਵਾਰ ਹੋਣ ਕਰਕੇ ਛੇਵੇਂ ਪਾਤਸ਼ਾਹ ਨੇ ਇਹ ਧੁਨ ਢਾਡੀਆਂ ਤੋਂ ਸੁਣ ਕੇ ਭਾਈ ਗੁਰਦਾਸ ਜੀ ਪਾਸੋਂ ਲਿਖਾ ਕੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਇਹਨਾਂ ਸੂਰਮਿਆਂ ਦੀ ਪੌੜੀ ਗਾਈ ਜਾਂਦੀ ਹੈ, ਉਸੇ ਤਰ੍ਹਾਂ ਮਾਝ ਰਾਗ ਦੀ ਵਾਰ ਦੀ ਪੌੜੀਆਂ ਦਾ ਗਾਇਨ ਕਰਨਾ। ਪਹਿਲਾਂ ਇਹ ਜਿਹੜੀਆਂ ਵਾਰਾਂ ਲਿਖਵਾਈਆਂ ਸਨ, ਨੌ ਤੋਂ ਨਾ ਚੜ੍ਹਾਈਆਂ ਸਨ, ਇਹ ਵੀਰ ਰਸ ਵਾਸਤੇ ਹੀ ਮਹਾਰਾਜ ਨੇ ਚੜ੍ਹਾਈਆਂ ਸਨ, ਕਿ ਕਿਉਂਕਿ ਛੇਵੇਂ ਪਾਤਸ਼ਾਹ ਨੇ ਜੰਗ ਕਰਨੇ ਸੀ, ਜਦੋਂ ਫਿਰ ਬਹੁਤ ਜ਼ਿਆਦਾ ਜੰਗ ਕਰਨੇ ਸੀ ਤਾਂ ਮਹਾਰਾਜ ਨੇ ਬਹੁਤ ਕੜਾਕੇਦਾਰ ਬੜੀ ਸ਼ਕਤੀ ਵਾਲੀ ਚੰਡੀ ਦੀ ਵਾਰ ਉਚਾਰਨ ਕੀਤੀ। ਫਿਰ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਨੂੰ ਜਿਹੜਾ ਇੱਕ ਵਾਰ ਪੜ੍ਹ ਲੈਂਦਾ ਉਹ ਫਿਰ ਪਿੱਛੇ ਨਹੀਂ ਮੁੜਦਾ ਮੈਦਾਨੇ ਜੰਗ ਦੇ ਵਿੱਚ। ਭਾਰੀ ਜੋਸ਼ ਪੈਦਾ ਹੋ ਜਾਂਦਾ ਉਹਦੇ ਵਿੱਚ, ਅਥਾਹ ਸ਼ਕਤੀ ਰੱਖੀ। ਇਹਦੇ ਵਿੱਚ ਸਮਝਣ ਵਾਲੀ ਚੀਜ਼ ਹੈ ਕਿ ਚੰਡੀ ਦੀ ਵਾਰ ਪਹਿਲਾਂ ਵੀ ਸੀ, ਦਸਵੇਂ ਪਾਤਸ਼ਾਹ ਤੋਂ ਪਹਿਲਾਂ ਵੀ ਹੋਰ ਕਿਸੇ ਨੇ ਰਚੀ ਹੋਈ ਚੰਡੀ ਦੀ ਵਾਰ ਮਾਰਕੰਡੇ ਪੁਰਾਣ ਆਦਿਕ ਵਿੱਚ, ਪਰ ਉਹ ਇੱਕ ਅਲੱਗ ਗੱਲ ਹੁੰਦੀ। ਜਦੋਂ ਸੱਤਾ ਵਿੱਚ ਸਤਿਗੁਰੂ ਆਪ ਨੇ, ਜਦੋਂ ਸਤਿਗੁਰੂ ਨੇ ਆਪਣੀ ਕਲਮ ਨਾਲ ਉਸ ਵਾਰ ਨੂੰ ਲਿਖਿਆ, ਉਹਦੀ ਰੰਗਤ ਇੱਕ ਵੱਖਰੀ ਕਿਸਮ ਦੀ ਹੋ ਜਾਂਦੀ। ਜਦੋਂ ਮਹਾਰਾਜ ਨੇ ਵਾਰ ਲਿਖੀ, ਇਹਦੇ 'ਚ ਇੰਨਾ ਜੋਸ਼ ਪਾ ਦਿੱਤਾ ਵਾਰ ਦੇ ਵਿੱਚ ਕਿ ਦਸਮ ਦੀ ਜਿੰਨੀ ਬਾਣੀ ਹੈ ਇਹ ਸਾਰੀ ਵੀਰ ਰਸੀ ਹੋਈ ਹੈ। ਸੋ ਜਿਹੜਾ ਪੜ੍ਹ ਲੈਂਦਾ ਇੱਕ ਵਾਰੀ ਫਿਰ ਉਹ ਵੀਰ ਰਸੀ ਹੋਈ ਰਹਿੰਦਾ ਹਰ ਵਕਤ, ਨਹੀਂ ਤਾਂ ਫਿਰ ਪੁਰਾਣੇ ਸਮੇਂ ਵਿੱਚ ਜੰਗ ਜਿੱਤੇ ਨਹੀਂ ਸੀ ਜਾਣੇ। ਸੋ ਇਸ ਗੱਲ ਦਾ ਨਿਰਣਾ ਉਸ ਵਕਤ ਤੁਰਕਾਂ ਨੇ ਲਿਆ ਸੀ, ਅੱਜ ਤੱਕ ਸਾਡੇ ਸਾਹਮਣੇ ਕੋਈ ਬੰਦਾ ਖੜਿਆ ਨਹੀਂ ਹੈ। ਇਹ ਖਾਲਸਾ ਸਾਡੇ ਸਾਹਮਣੇ ਪਤਾ ਨਹੀਂ ਕਿਉਂ ਅੜਿਆ ਹੋਇਆ, ਇਹ ਸਾਨੂੰ ਜਿੱਤ ਵੀ ਲੈਂਦੇ ਨੇ। ਇਹ ਕਾਫੀ ਦੇਰ ਖੋਜ ਇਹਨਾਂ ਨੇ ਕੀਤੀ, ਖੋਜ ਕਰਦਿਆਂ ਇਹ ਗੱਲ ਨਿਕਲੀ ਜਿਹੜੀ ਇਹਨਾਂ ਦੀ ਦਸਮ ਦੀ ਬਾਣੀ ਆ ਨਾ, ਦਸਵੇਂ ਪਾਤਸ਼ਾਹ ਨੇ ਉਚਾਰਨ ਕਰਕੇ ਦਿੱਤੀ ਹੋਈ ਇਹਨਾਂ ਨੂੰ। ਇਹਦੇ ਵਿੱਚ ਜਿਹੜੀ ਬਾਣੀ ਜਾਪ ਸਾਹਿਬ ਹੈ ਇਹ ਬੜੀ ਵੀਰ ਰਸੀ ਬਾਣੀ ਹੈ। ਅਕਾਲ ਉਸਤਤ ਹੈ, ਇਸੇ ਪ੍ਰਕਾਰ ਵਿਚਿੱਤਰ ਨਾਟਕ, ਉਹਦੇ ਵਿੱਚ ਚੀਜ਼ ਹੀ ਐਸੀ ਪਾਤੀ ਮਹਾਰਾਜ ਨੇ ਕਿ ਜੰਗ ਦੀ ਗੱਲ ਹੀ ਕੀਤੀ ਜ਼ਿਆਦਾ। ਸੋ ਇਸੇ ਪ੍ਰਕਾਰ ਫਿਰ ਚੰਡੀ ਚਰਿੱਤਰ ਦੋਨੇ ਭਾਗ ਪਹਿਲੇ ਲੜਾਈ ਦੇ ਹੀ ਨੇ ਸਾਰੇ, 405 ਚਰਿੱਤਰ ਸਾਰਾ ਜੰਗ ਦਾ ਹੀ ਬਣਾਇਆ। ਇਸੇ ਤਰੀਕੇ ਨਾਲ ਫਿਰ ਇਹ ਰਚਨਾ ਕੀਤੀ ਸਾਰੀ ਬਾਣੀ ਦੀ, ਜਿੰਨੀ ਵੀ ਸ਼ਸਤਰ ਨਾਮ ਮਾਲਾ ਵਿੱਚ ਸ਼ਸਤਰਾਂ ਦਾ ਹੀ ਜ਼ਿਕਰ ਕੀਤਾ। ਉਹ ਫਿਰ ਜ਼ਫਰਨਾਮੇ ਦੇ ਵਿੱਚ ਵੀ ਮਹਾਰਾਜ ਨੇ ਬਹੁਤ ਜ਼ਿਆਦਾ ਜੰਗ ਦੇ ਹੀ ਜ਼ਿਕਰ ਕੀਤੇ ਨੇ, ਬਹੁਤੇ ਜ਼ਿਆਦਾ ਵੀਰ ਰਸੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸ ਤਰ੍ਹਾਂ ਜਿੰਨੀਆਂ ਵੀ ਮਹਾਰਾਜ ਨੇ ਬਾਣੀਆਂ ਉਚਾਰਨ ਕੀਤੀਆਂ, ਫਿਰ ਚੰਡੀ ਦੀ ਵਾਰ ਉਚਾਰਨ ਕੀਤੀ। 1428 ਅੰਗ ਮਹਾਰਾਜ ਨੇ ਜਦੋਂ ਪੂਰੇ ਹੋਣ 'ਤੇ ਕਿਹਾ, ਕਿੰਨੇ ਹੋ ਗਏ ਅੰਗ? ਸ੍ਰੀ ਹਜ਼ੂਰ ਸਾਹਿਬ ਹੀਰਾ ਘਾਟ ਮਾਤਾ ਸਾਹਿਬ ਕੌਰ ਦੇ ਉਰਲੇ ਪਾਸੇ ਪੈਂਦਾ ਅਸਥਾਨ, ਇੱਥੇ ਲਿਖਵਾਇਆ ਸੀ ਔਰ ਇੱਥੇ ਹੀ ਕਥਾ ਕੀਤੀ ਸੀ ਸਾਰੀ। ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਜੋ ਲਿਖਾਇਆ, ਕਹਿੰਦੇ 1428 ਅੰਗ ਹੋ ਗਏ, ਕਹਿੰਦੇ ਬਸ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਨਹੀਂ ਕਰਨੀ, ਆਪਾਂ ਨੇ 1430 ਅੰਗ ਤੱਕ ਨਹੀਂ ਜਾਣਾ। 1428 ਅੰਗ ਤੱਕ ਲਿਖਵਾ ਕੇ ਕੁਛ ਬਾਣੀਆਂ ਬਾਹਰ ਵੀ ਰੱਖੀਆਂ, ਜਿਵੇਂ ਵਿਸ਼ੇਸ਼ ਤੌਰ 'ਤੇ ਨਿਹੰਗ ਸਿੰਘ ਜਥੇਬੰਦੀਆਂ 'ਚ ਭਗਵਤੀ ਅਸਤੋਤਰ ਮੇਨ ਹੈ, ਜਿਵੇਂ ਬ੍ਰਹਮ ਕਵਿਚ ਹੈ। ਸੋ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਬਾਣੀਆਂ, ਜੋ ਇਸੇ ਤਰ੍ਹਾਂ ਉਗਰਦੰਤੀ ਬਾਣੀ ਹੈ, ਉਹ ਵੀ ਬਾਹਰ ਹੀ ਹੈ। ਐਸੀਆਂ ਫਿਰ ਵੀਰ ਰਸੀਆਂ ਵਾਰਾਂ ਲਿਖਵਾ ਲਿਖਵਾ ਕੇ ਜੰਗ ਦੇ ਕਾਰਨਾਮੇ ਦੱਸ ਦੱਸ ਕੇ, ਜਿੱਥੇ ਵੀ ਜੰਗ ਹੋਇਆ ਸਤਿਯੁਗ ਤੋਂ ਲੈ ਕੇ ਜਿੰਨੇ ਜੰਗ ਹੋਏ ਸਾਰੇ ਹੀ ਜੰਗ ਪਾ ਦਿੱਤੇ ਵਿੱਚ, ਅਤੇ ਉਹਨਾਂ ਵਿੱਚ ਕੀ ਮਰਿਆਦਾਵਾਂ ਸਨ, ਸੂਰਮੇ ਕਿਵੇਂ ਲੜਦੇ ਸਨ, ਉਹ ਫਿਰ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾਉਣ ਕਰਕੇ ਇੱਕ ਨਵੀਂ ਰਚਨਾ ਰਚੀ, ਖਾਲਸੇ ਨੂੰ ਦਿੱਤਾ ਬੀਰ ਰਸ, ਇਹਦੇ ਨਾਲ ਸੰਤ ਨੂੰ ਸਿਪਾਹੀ ਬਣਾਇਆ ਗਿਆ। ਸੰਤ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੇ ਸਿਪਾਹੀ ਸਾਰੀ ਜਿੰਨੀ ਫੌਜ ਦੀ ਕਾਰਗਦਾਰੀ ਹੁੰਦੀ ਹੈ, ਫੌਜ ਦੇ ਵਿੱਚ ਜੋ ਜੋ ਅਸੂਲ ਚਾਹੀਦੇ ਨੇ ਅਤੇ ਫੌਜ ਨੂੰ ਕਿਹਨਾਂ ਕਿਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਵਿਕਾਰਾਂ ਤੋਂ ਬਚਣਾ ਚਾਹੀਦਾ ਬਾਹਰਲੀਆਂ, ਕਿਉਂਕਿ ਦੁਸ਼ਟ ਲੋਕ ਐਸਾ ਕਰਦੇ ਦੂਜੇ ਦੀ ਫੌਜ ਨੂੰ ਖਤਮ ਕਰਨ ਲਈ ਵੇਸਵਾਵਾਂ ਆਦਿਕ ਭੇਜ ਕੇ ਫੌਜ ਨੂੰ ਖਤਮ ਕੀਤਾ ਜਾਂਦਾ ਹੁੰਦਾ ਸੀ, ਜਾਂ ਵਿਸ਼ ਕੰਨਿਆ ਭੇਜ ਦਿੰਦੇ ਸੀ, ਉਹਦੇ ਨਾਲ ਰਾਜੇ ਇੱਕ ਦੂਜੇ ਰਾਜੇ ਨੂੰ ਮਾਰ ਦਿਆ ਕਰਦੇ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਲਾਕੀਆਂ, ਇਹ ਵੀ ਇੱਕ ਵੱਖਰਾ ਵਿੰਗ ਸੀ ਇਹਨਾਂ ਦਾ, ਜਿਵੇਂ ਇਹਨਾਂ ਦੀਆਂ ਇੱਕ ਦੂਜੇ ਦੀਆਂ ਖੁਫੀਆ ਏਜੰਸੀਆਂ ਹੁੰਦੀਆਂ ਨੇ ਰਾਜਿਆਂ ਦੀਆਂ, ਅੰਦਰੋਂ ਅੰਦਰ ਪਤਾ ਕਰਨਾ ਸਾਰਾ, ਇਸੇ ਤਰ੍ਹਾਂ ਇਹ ਵੀ ਇੱਕ ਇਹਨਾਂ ਦਾ ਖੁਫੀਆ ਵਿੰਗ ਸੀ ਔਰਤਾਂ ਵੱਲੋਂ, ਜੋ ਬਹੁਤ ਚਲਾਕੀਆਂ ਦੇ ਨਾਲ ਅੱਗੇ ਅੱਗੇ ਤੱਕ ਜਰਨੈਲਾਂ ਤੱਕ ਪਹੁੰਚ ਕਰ ਲੈਂਦੀਆਂ ਅਤੇ ਫਿਰ ਉਹਨਾਂ ਨੂੰ ਬਦਨਾਮ ਕਰਨਾ, ਉਹਨਾਂ ਨੂੰ ਮਾਰਨਾ, ਉਹਨਾਂ ਦੇ ਐਸੀਆਂ ਦਵਾਈਆਂ ਖਵਾ ਦੇਣੀਆਂ ਜਿਹਦੇ ਨਾਲ ਉਹਨਾਂ ਦੀ ਬੁੱਧੀ ਨਾ ਕੰਮ ਕਰੇ, ਜਾਂ ਉਹਨਾਂ ਨੂੰ ਗਲਤ ਗਾਈਡ ਕਰ ਦੇਣਾ, ਉਹਨਾਂ ਦੀ ਜਸੂਸੀ ਕਰਨੀ। ਇਸ ਕਰਕੇ ਫਿਰ ਮਹਾਰਾਜ ਨੇ ਬਹੁਤ ਸਾਰੀਆਂ ਚੀਜ਼ਾਂ ਫੌਜ ਵਾਸਤੇ ਐਸੀਆਂ ਚੀਜ਼ਾਂ ਰੱਖੀਆਂ, ਸ਼ਸਤਰ ਨਾਮ ਮਾਲਾ ਜਿਹੜੀ ਬਖਸ਼ਿਸ਼ ਕੀਤੀ, ਹੋਰ ਸ਼ਸਤਰਾਂ ਦੇ ਨਾਮ ਦੱਸੇ, ਪੁਰਾਣੇ ਇਤਿਹਾਸ ਦੱਸੇ ਕਿਸ ਵੇਲੇ ਕੀ ਹੋਇਆ। ਜਦੋਂ ਅਸੀਂ ਦੋਨੋਂ ਪੱਖ ਰੱਖ ਲੈਂਦੇ ਹਾਂ, ਨੈਗੇਟਿਵ ਅਤੇ ਪੋਜ਼ਿਟਿਵ, ਫਿਰ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਪਿੱਛੇ ਕੀ ਮਿਲਿਆ ਸੀ, ਹੁਣ ਕੀ ਮਿਲ ਰਿਹਾ। ਜਿਹੜਾ ਹੁਣ ਮਿਲਿਆ ਉਹ ਸਾਨੂੰ ਪਿੱਛੇ ਨਹੀਂ ਮਿਲਿਆ ਸੰਸਾਰ ਦੇ ਜੀਵਾਂ ਨੂੰ। ਨਾਮ ਅੰਮ੍ਰਿਤ ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹੜਾ ਬੀਰ ਰਸ ਦਸਵੇਂ ਪਾਤਸ਼ਾਹ ਨੇ ਦਿੱਤਾ, ਉਹ ਬੀਰ ਰਸ ਪਹਿਲਾਂ ਨਹੀਂ ਸੀ ਕਿਸੇ ਕੋਲੇ। 40 ਸਿੰਘਾਂ ਦਾ 20 ਲੱਖ ਫੌਜ ਨਾਲ ਲੜਨਾ ਇਹ ਇੱਕ ਇਤਿਹਾਸਕ ਚੀਜ਼ ਹੈ। 600 ਸਿੰਘ ਆਨੰਦਪੁਰ ਸਾਹਿਬ, 700 ਦੇ ਕਰੀਬ ਰਹੇ, ਉਹਨਾਂ ਦਾ ਇੰਨਿਆਂ 10 ਲੱਖ ਫੌਜ ਨਾਲ ਲੜਨਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਸੋ ਇਸ ਤਰੀਕੇ ਨਾਲ ਇਹ ਬਹੁਤ ਭਾਰੀ ਜੰਗਾਂ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬੀਰ ਰਸ ਬਖਸ਼ਿਸ਼ ਕਰਕੇ ਦਿੱਤੀਆਂ ਸੀ, ਔਰ ਬੀਰ ਰਸ ਬਖਸ਼ਿਸ਼ ਕੀਤਾ ਮਹਾਰਾਜ ਨੇ ਜਾਪ ਸਾਹਿਬ ਦੀ ਬਾਣੀ ਵਿੱਚ। ਇਹ ਗੱਲ ਦਾ ਨਿਰਣਾ ਉਦੋਂ ਹੋਇਆ ਜਦੋਂ ਕੋਈ ਮਹਾਂਪੁਰਖ ਪਹਿਲਾਂ ਪੁਰਾਣਿਆਂ ਟਾਈਮਾਂ 'ਚ ਕਾਬਲ ਦੇ ਵਿੱਚ ਪ੍ਰਚਾਰ ਕਰਨ ਗਏ ਸੀ। ਉਹ ਜਦੋਂ ਆਪਣਾ ਜਥਾ ਲੈ ਕੇ ਉੱਥੇ ਗਏ ਸੀ ਤਾਂ ਇੱਕ ਮੁਸਲਮਾਨਾਂ ਦੀ ਬਸਤੀ 'ਚੋਂ ਲੰਘਦਿਆਂ ਹੋਇਆਂ ਉਹਨਾਂ ਦੀ ਆਵਾਜ਼ ਪਈ ਕੰਨਾਂ 'ਚ ਜਾਪ ਸਾਹਿਬ ਦੀ। ਉਹਨਾਂ ਨੇ ਦਰਵਾਜ਼ਾ ਖੜਕਾਇਆ ਅਤੇ ਅੰਦਰ ਇੱਕ ਬੰਦਾ ਜਾਪ ਸਾਹਿਬ ਦਾ ਪਾਠ ਟੇਪ ਰਿਕਾਰਡ ਲਾ ਕੇ ਬੈਠਾ। ਲਾਗੇ ਇਹ ਹੁਣ ਗੱਲ ਥੋੜ੍ਹੀ ਜਿਹੀ ਤਰਕ ਵਾਲੀ ਆ ਜਾਣੀ ਤੁਹਾਡੇ 'ਚ, ਤਰਕ ਨਾ ਕਰਿਓ ਇਸ ਗੱਲ 'ਤੇ, ਕਿਉਂ ਜਿਵੇਂ ਹੋਇਆ ਆਪਾਂ ਉਵੇਂ ਸੁਣਾ ਦੇਣਾ, ਤੁਸੀਂ ਆਪ ਅੰਦਾਜ਼ਾ ਲਾਇਓ ਗੱਲ ਕੀ ਹੈ। ਲਾਗੇ ਇੱਕ ਪਿੰਜਰੇ 'ਚ ਕੁੱਕੜ ਬੈਠਾ, ਉਹ ਜਾਪ ਸਾਹਿਬ ਦਾ ਪਾਠ ਬੰਦਾ ਲਾ ਕੇ ਆਪ ਵੀ ਬੈਠਾ ਸੁਣਦਾ, ਉਹਨੂੰ ਵੀ ਸੁਣਾ ਰਿਹਾ। ਸੋ ਮਹਾਂਪੁਰਖਾਂ ਨੇ ਪੁੱਛਿਆ ਵੀ ਇਹ ਜਾਪ ਸਾਹਿਬ ਤੁਸੀਂ ਕਿਵੇਂ? ਕਹਿੰਦੇ ਇਹ ਤਾਂ ਹੈ ਹੀ ਸਾਡੀ ਚੀਜ਼, ਕਿਉਂਕਿ ਲਿਖੀ ਅਰਬੀ ਫਾਰਸੀ 'ਚ ਮਹਾਰਾਜ ਨੇ, ਸਾਨੂੰ ਤਾਂ ਬਹੁਤਾ ਸਮਝ ਲੱਗਦਾ, ਅੱਲਾ ਦੀ ਇਬਾਦਤ ਬੜੀ ਕੀਤੀ ਹੋਈ ਹੈ ਇਹਦੇ ਵਿੱਚ। ਇਸੇ ਤਰ੍ਹਾਂ ਮੇਰਠ ਵੀ ਹੋਇਆ ਸੀ, ਯਾਨੀ ਹਰਬੰਸ ਸਿੰਘ ਜੀ 14 ਪੋਥੀਆਂ ਦੇ ਟੀਕਾਕਾਰ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੇ ਵੀ ਐਸਾ ਹੀ ਦੇਖਿਆ ਸੀ। ਸੋ ਜਦੋਂ ਜਾ ਕੇ ਉਹਨਾਂ ਨੇ ਪੁੱਛਿਆ ਉਹਨੂੰ ਵੀ ਇਹਨੂੰ ਜਾਪ ਸਾਹਿਬ ਸੁਣਾ ਰਹੇ ਹੋ, ਆਪ ਵੀ ਸੁਣ ਰਹੇ ਹੋ, ਕਹਿੰਦੇ ਇੱਥੇ ਸਾਡੇ ਇੱਕ ਚੀਜ਼ ਮਸ਼ਹੂਰ ਹੈ, ਆਪਸ ਵਿੱਚ ਕੁੱਕੜਾਂ ਦੀ ਲੜਾਈ ਬਹੁਤ ਹੁੰਦੀ ਹੈ ਉੱਥੇ, ਉਹਦੇ 'ਚ ਘੱਟੋ ਘੱਟ ਵੀ ਬਹੁਤ ਰੁਪਈਏ ਲਾਏ ਜਾਂਦੇ ਨੇ। ਕਹਿੰਦੇ ਇਹ ਹਾਰ ਗਿਆ ਸੀ, ਕਹਿੰਦਾ ਅਸੀਂ ਇੱਕ ਚੀਜ਼ ਕੱਢੀ ਹੈ ਸਾਰਿਆਂ ਨੇ ਮਿਲ ਕੇ ਵੀ ਦਸਵੇਂ ਪਾਤਸ਼ਾਹ ਦੀ ਫੌਜ ਜਿੱਤਦੀ ਕਿਉਂ ਸੀ? ਉਹ ਇਸ ਕਰਕੇ ਜਿੱਤਦੀ ਸੀ ਕਿਉਂਕਿ ਉਹਨਾਂ ਕੋਲ ਬੀਰ ਰਸੀ ਆ ਜਿਹੜੀ ਚੀਜ਼ ਸੀ ਨਾ, ਜਾਪ ਸਾਹਿਬ ਇਸ ਛਵਈਏ ਚੌਪੀ ਸਾਹਿਬ ਜਿਹੜੀ ਚੰਡੀ ਦੀ ਵਾਰ ਤੁਹਾਡੀ ਹੈ, ਚੰਡੀ ਚਰਿੱਤਰ ਹੈ, ਇਹਨਾਂ ਨਾਲ ਇੰਨਾ ਬੀਰ ਰਸ ਭਰ ਜਾਂਦਾ ਕਿ ਬੰਦੇ ਦੇ ਮੂਹਰੇ ਕੋਈ ਖੜ ਹੀ ਨਹੀਂ ਸਕਦਾ। ਇਸ ਕਰਕੇ ਮੈਂ ਇਹਨੂੰ ਸੁਣਾਵਾਂਗਾ 40 ਦਿਨ ਜਾਪ ਸਾਹਿਬ ਦਾ ਇੱਕ ਪਾਠ ਰੋਜ਼, ਫਿਰ ਦੇਖਣਾ ਤੁਸੀਂ ਜਿੱਤ ਜਾਏਗਾ। ਕਹਿੰਦੇ ਚੰਗਾ ਅਸੀਂ ਵੀ ਦੇਖਾਂਗੇ। ਫਿਰ ਉਸ ਵਕਤ ਜਦੋਂ ਇੰਨੇ ਦਿਨ ਲੰਘੇ, 4-5 ਦਿਨ ਉੱਪਰ ਲੰਘੇ, ਜਦੋਂ ਫਿਰ ਉਹ ਮਹਾਂਪੁਰਖ ਲੰਘਦੇ ਹੋਏ ਫਿਰ ਦਰਵਾਜ਼ਾ ਖੜਕਾਇਆ, ਪੁੱਛਿਆ ਕਿਉਂ ਕੀ ਬਣਿਆ? ਕਹਿੰਦਾ ਜੀ ਜਿੱਤ ਗਿਆ, ਜਿੱਤਿਆ ਵੀ ਨਾਲ ਉਹ ਦੂਜਾ ਕੁੱਕੜੇ ਨੇ ਮਾਰ ਵੀ ਦਿੱਤਾ, ਔਰ ਇੰਨਾ ਬੀਰ ਰਸੇ ਦੇ ਵਿੱਚ ਆ ਕੇ ਖੂਨੋ ਖੂਨ ਹੋ ਗਿਆ, ਔਰ ਨਾਲੇ ਅਸੀਂ ਇਨਾਮ ਬਹੁਤ ਭਾਰੀ ਜਿੱਤ ਕੇ ਲਿਆਏ। ਇਹ ਤਾਂ ਇੱਕ ਪ੍ਰਮਾਣ ਦੀ ਗੱਲ ਹੈ ਕਿ ਗੱਲ ਦੇਖੀ, ਅੱਖੀਂ ਦੇਖੀ, ਮੇਰੇ ਤਾਂ ਯਕੀਨ ਨਹੀਂ ਕਰਨਾ ਉਹ ਮਹਾਂਪੁਰਖ ਹਾਲੇ ਹੈਗੇ ਆ, ਉਹਨਾਂ ਨੂੰ ਮਿਲਾ ਸਕਦੇ ਹਾਂ ਆਪਾਂ, ਔਰ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਦਾ ਟੀਕਾ ਇਸ ਵਕਤ ਸੰਸਾਰ ਭਰ ਦੇ ਵਿੱਚ ਸਟੀਕ ਗੁਰੂ ਗ੍ਰੰਥ ਸਾਹਿਬ ਦਾ, ਉਹ ਜਦੋਂ ਮੇਰਠ ਲੰਘੇ ਜਾਂਦੇ ਸੀ ਮੁਸਲਮਾਨਾਂ ਦੀ ਬਸਤੀ ਵਿੱਚੋਂ, ਉੱਥੋਂ ਵੀ ਕਹਿੰਦੇ ਜਾਪ ਸਾਹਿਬ ਦੀ ਆਵਾਜ਼ ਆਈ ਸੀ। ਅਸੀਂ ਦਰਵਾਜ਼ਾ ਖੜਕਾਇਆ, ਦੋ ਜਾਣੇ ਜਾਂਦੇ ਤੁਰੇ, ਜਦੋਂ ਦਰਵਾਜ਼ਾ ਖੋਲ੍ਹਿਆ ਜਾਪ ਸਾਹਿਬ ਲੈ ਕੇ ਟੇਪ ਰਿਕਾਰਡ ਉੱਚੇ ਥਾਂ ਰੱਖੀ ਅਤੇ ਚਾਰ ਪੰਜ ਬਜ਼ੁਰਗ ਮੁਸਲਮਾਨ ਸ਼ਰਵਣ ਕਰ ਰਹੇ ਸੀ। ਉਹ ਦੇਖ ਕੇ ਹੱਥ ਜੋੜੇ ਫਤਿਹ ਬੁਲਾਈ ਇਹਨਾਂ ਨੇ, ਅਤੇ ਉਹਨਾਂ ਨੇ ਵੀ ਅੱਗਿਓਂ ਬਹੁਤ ਝੁੱਕ ਕੇ ਸਤਿਕਾਰ ਕੀਤਾ, ਖੜ੍ਹੇ ਹੋ ਗਏ। ਉਸ ਵਕਤ ਕਹਿਣ ਲੱਗੇ ਭਾਈ ਹਰਬੰਸ ਸਿੰਘ ਜੀ ਵੀ ਤੁਸੀਂ ਇਹ ਜਿਹੜਾ ਜਾਪ ਸਾਹਿਬ ਸੁਣਦੇ ਹੋ, ਤੁਸੀਂ ਤਾਂ ਮੁਸਲਮਾਨਾਂ ਦੇ ਘਰ ਜਨਮ ਲਿਆ ਹੋਇਆ। ਉਹ ਕਹਿੰਦਾ ਜੀ ਇਹ ਅਰਬੀ ਫਾਰਸੀ 'ਚ ਹੋਣ ਕਰਕੇ ਸਾਨੂੰ ਬਹੁਤ ਸੌਖਾ ਸਮਝ ਲੱਗ ਜਾਂਦਾ, ਨਾਲੇ ਇਹਦੇ 'ਚ ਤਾਂ ਅੱਲਾ ਦੀ ਇਬਾਦਤ ਹੀ ਹੈ। ਇੱਕ ਚੀਜ਼ ਦੇਖੀ ਹੈ ਕਿ ਇਹ ਸੁਣਨ ਦੇ ਨਾਲ ਸਾਡੇ ਅੰਦਰ ਸਰੀਰ ਵਿੱਚ ਸਪਿਰਿਟ ਬੜੀ ਰਹਿੰਦੀ ਹੈ। ਸਾਰਾ ਦਿਨ ਅਸੀਂ ਚੁਕੰਨੇ ਰਹਿੰਦੇ ਹਾਂ, ਤਕੜੇ ਰਹਿੰਦੇ ਹਾਂ, ਹੱਡ ਗੋਡੇ ਨਹੀਂ ਦੁਖਦੇ ਸਾਡੇ, ਔਰ ਇਹਦੇ ਨਾਲ ਸਾਡੇ ਘਰਾਂ 'ਚ ਬਰਕਤ ਬੜੀ ਰਹਿੰਦੀ ਹੈ, ਕਿਰਪਾ ਵੀ ਰਹਿੰਦੀ ਮਹਾਰਾਜ ਦੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਐਸੀਆਂ ਚੀਜ਼ਾਂ ਸਾਡੇ ਸਾਹਮਣੇ ਜਦੋਂ ਆ ਜਾਂਦੀਆਂ ਨੇ, ਕਿਉਂਕਿ ਅੱਜ ਜੰਗ ਦੀ ਵਾਰ ਪ੍ਰਾਰੰਭ ਹੋਣ ਲੱਗੀ, ਇਸੇ ਕਰਕੇ ਸਾਰੀ ਵਾਰ ਤੋਂ ਹੀ ਗੱਲ ਚੱਲੀ ਹੈ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇੱਕ ਓਅੰਕਾਰ ਸਤਨਾਮ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਉਹਦਾ ਹੀ ਨਾਮ ਸਤ ਹੈ। ਕਰਤਾ ਪੁਰਖ, ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਵਿਆਪਕ ਪੂਰਨ ਹੈ। ਗੁਰ ਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਇੱਕ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਮੰਗਲ ਉਚਾਰਨ ਕੀਤਾ। ਮਹਾਰਾਜ ਨੇ ਇਹ ਜਿਹੜਾ ਮੰਗਲ ਹੈ ਇਹ 16 ਅੱਖਰਾਂ ਵਾਲਾ ਹੈ। ਤੋ ਕਿਸੇ ਇਸ ਪ੍ਰਕਾਰ ਸਿੱਖ ਨੇ ਬੇਨਤੀ ਵੀ ਕੀਤੀ ਸੀ ਮਹਾਰਾਜ ਨੂੰ, ਕਿਉਂ ਪੁਰਾਣੀ ਜਦੋਂ ਚੀਜ਼ ਚੱਲਦੀ ਸੀ ਉਹਦੇ ਵਿੱਚ ਨਵੀਂ ਚੀਜ਼ ਆਉਣ ਕਰਕੇ ਇਹੋ ਜਿਹੇ ਪ੍ਰਸ਼ਨ ਉਦੋਂ ਸੁਭਾਵਕ ਹੀ ਸੀਗੇ, ਹੁਣ ਤਾਂ ਬਹੁਤ ਅੱਗੇ ਗੱਲ ਵੱਧ ਗਈ। ਮਹਾਰਾਜ ਨੇ ਉਦੋਂ ਵਚਨ ਕੀਤਾ, ਨਾਲੇ ਸਿੱਧਾਂ ਨੇ ਮਹਾਰਾਜ ਨੂੰ ਬਹੁਤ ਕੁਝ ਪੁੱਛਿਆ ਸੀ ਵੀ ਤੁਹਾਡੇ ਕੋਲ ਫਿਰ ਆਹ ਮੰਤਰ ਨਹੀਂ, ਤੁਹਾਡੇ ਕੋਲ 8 ਅੱਖਰਾਂ ਨਹੀਂ, ਤੁਹਾਡੇ ਕੋਲ 20 ਅੱਖਰਾਂ ਨਹੀਂ, ਤੁਹਾਡੇ ਕੋਲ 36 ਅੱਖਰਾਂ ਨਹੀਂ, ਤੁਹਾਡੇ ਕੋਲ 25 ਅੱਖਰਾਂ ਨਹੀਂ, ਕਿਉਂਕਿ ਸਿੱਟਣਾ ਚਾਹੁੰਦੇ ਸੀ ਕਿਸੇ ਗੱਲ ਨਾਲ। ਗੁਰੂ ਨਾਨਕ ਦੇਵ ਜੀ ਨੇ ਫਿਰ ਸਾਰੇ ਹੀ ਦੱਸੇ ਸੀ। ਇਸ ਤਰ੍ਹਾਂ ਇਹ ਜਿਹੜਾ ਉਚਾਰਨ ਕੀਤਾ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਨੇ, ਇਹਦੇ ਵਿੱਚ ਮਹਾਰਾਜ ਨੇ 16 ਅੱਖਰਾਂ ਦੀ ਵਰਤੋਂ ਕੀਤੀ ਹੈ। ਆਓ ਕਿਸੇ ਸਿੱਖ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਕਥਨ ਕਰੋ ਕੈਸਾ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰ ਦਾ ਸਰੂਪ ਦੱਸਦੇ ਕੈਸਾ ਹੁੰਦਾ। ਸਲੋਕ ਮਹੱਲਾ ਪਹਿਲਾ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਸਾਡੇ ਗੁਰੂ ਸਾਹਿਬ ਜੀ ਸਾਰੇ ਸੰਸਾਰ ਦੇ ਦਾਤੇ ਨੇ। ਹੁਣ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੋਣ ਕਰਕੇ ਸੁਭਾਵਿਕ ਹੀ ਅਕਾਲ ਪੁਰਖ ਵੱਲ ਹੀ ਚਲਿਆ ਜਾਣਾ, ਕਿਉਂਕਿ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਦੇ ਸਤਿਗੁਰੂ ਨੇ, ਅਕਾਲ ਪੁਰਖ ਨੂੰ ਗੁਰੂ ਧਾਰਿਆ ਗੁਰੂ ਨਾਨਕ ਦੇਵ ਜੀ ਨੇ, ਅਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਸਾਰੇ ਸਰੂਪਾਂ ਦਾ ਵਰਣਨ ਕਰਦੇ ਅਕਾਲ ਪੁਰਖ ਜੀ ਕੈਸੇ ਨੇ, ਗੁਰੂ ਨਾਨਕ ਦੇਵ ਜੀ ਵੀ ਐਸੇ ਹੀ ਨੇ, ਐਸੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਸਾਡੇ ਸਤਿਗੁਰੂ ਗੁਰਦਾਤਾ ਸੰਸਾਰ ਦੇ ਦਾਤੇ ਨੇ, ਗੁਰ ਹਿਵੈ ਘਰ, ਹਿਵੈ ਨਾਮ ਹੁੰਦਾ ਬਰਫ਼ ਦਾ, ਬਰਫ਼ ਦੇ ਵਿੱਚ ਜਿਵੇਂ ਠੰਡੀ ਸ਼ਾਂਤੀ ਠੰਡੀ ਹਵਾ ਚੱਲਦੀ ਹੈ ਗਰਮੀਆਂ 'ਚ ਚੰਗੀ ਲੱਗਦੀ ਹੈ, ਇਸੇ ਤਰ੍ਹਾਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਹਿਵੈ ਤੋਂ ਭਾਵ ਸ਼ਾਂਤੀ ਦਾ ਘਰ ਨੇ। ਫਿਰ ਸਾਡੇ ਗੁਰੂ ਸਾਹਿਬ ਜੀ ਦੀਪਕ ਵਾਂਗੂ ਤਿੰਨਾਂ ਲੋਕਾਂ ਵਿੱਚ ਪ੍ਰਕਾਸ਼ ਕਰਨ ਵਾਲੇ ਨੇ। ਹਿਵੈ ਘਰ ਕਿਵੇਂ ਹੁੰਦਾ? ਬਰਫ਼ ਦਾ ਘਰ, ਜਿਵੇਂ ਜਦੋਂ ਗਰਮੀਆਂ ਦੇ ਦਿਨਾਂ ਵਿੱਚ ਬੰਦਾ ਗਰਮੀ ਨਾਲ ਬੜਾ ਤੜਫਦਾ ਹੈ, ਜੇ ਪਹਾੜਾਂ ਵੱਲੋਂ ਜਿੱਧਰ ਬਰਫ਼ ਪਈ ਹੁੰਦੀ ਉੱਧਰੋਂ ਹਵਾ ਆਵੇ ਠੰਡੀ, ਤਾਂ ਠੰਡੀ ਠਾਰ ਹੋ ਕੇ ਹਵਾ ਆ ਕੇ ਬੜੀ ਸੋਹਣੀ ਲੱਗਦੀ ਹੈ, ਠੰਡੀ ਠੰਡੀ ਹਵਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਾਨੋ ਬਰਫ਼ ਦਾ ਪਹਾੜ ਨੇ, ਸ਼ਾਂਤੀ ਦਾ ਪਹਾੜ ਸਤਿਗੁਰੂ ਸੱਚੇ ਪਾਤਸ਼ਾਹ। ਜਦੋਂ ਉਹਨਾਂ ਵੱਲੋਂ ਗੁਰਬਾਣੀ ਦੀ ਇੱਧਰ ਨੂੰ ਧੁਨੀ ਆਉਂਦੀ ਸਾਡੇ ਵੱਲ ਨੂੰ, ਗੁਰਬਾਣੀ ਦੀ ਧੁਨੀ ਹੀ ਠੰਡ ਪਾ ਦਿੰਦੀ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ। ਇਸ ਤਰ੍ਹਾਂ ਦੀਪਕ ਵਾਂਗੂ ਤਿੰਨਾਂ ਲੋਕਾਂ ਦੇ ਵਿੱਚ ਪ੍ਰਕਾਸ਼ ਕਰਨ ਵਾਲੇ ਹਨ ਸਾਡੇ ਸਤਿਗੁਰੂ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਮਹਾਰਾਜ ਕਥਨ ਕਰਦੇ ਨੇ ਗੁਰਾਂ ਦੇ ਮਨ ਤੋਂ ਭਾਵ ਮੰਤਰ ਮਾਨਿਆ ਮੰਨਣ ਨਾਲ ਅਮਰ ਪਦਾਰਥ ਹੁੰਦਾ ਗਿਆਨ ਅਤੇ ਮੋਖ ਮੁਕਤੀ ਦੀ ਪ੍ਰਾਪਤੀ ਹੁੰਦੀ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਅਮਰ ਪਦਾਰਥ ਜਿਹੜਾ ਹੈ, ਅਮਰ ਪਦਾਰਥ ਮਰਨ ਤੋਂ ਰਹਿਤ ਪਦਾਰਥ ਹੈ ਨਾਮ ਪਦਾਰਥ। ਜਦੋਂ ਇਹਨੂੰ ਮਨ ਦੇ ਅੰਦਰ ਮੰਨਣ ਕੀਤਾ ਤਾਂ ਆਤਮਕ ਆਨੰਦ ਪ੍ਰਾਪਤ ਹੋਇਆ। ਮੋਖ ਦਾ ਸਰੂਪ ਕੀ ਹੈ? ਕਹਿੰਦੇ ਸੁੱਖ ਹੋਏ। ਸੁੱਖ ਸਰੂਪ ਪਰਮਾਨੰਦੀ ਜਿਹੜੀ ਪ੍ਰਾਪਤੀ ਹੋਣੀ ਹੈ, ਇਹੀ ਮੁਕਤੀ ਦਾ ਸਰੂਪ ਹੈ। ਸੋ ਮੋਖ ਦੀਆਂ ਦੋ ਅੰਸ਼ਾਂ ਨੇ, ਇੱਕ ਪਰਮਾਨੰਦ ਦੀ ਪ੍ਰਾਪਤੀ ਅਤੇ ਸੰਸਾਰ ਅਨਰਥ ਦੁੱਖ ਦੀ ਨਿਵਿਰਤੀ ਅਤੇ ਸੁੱਖ ਹੋਏ। ਇਹਨਾਂ ਕਹਿਣ ਨਾਲ ਸੰਸਾਰ ਅਨਰਥ ਦੁੱਖ ਦੀ ਨਿਵਿਰਤੀ ਵੀ ਨਾਲ ਹੀ ਹੋ ਜਾਂਦੀ। ਸੋ ਜੀਵ ਦੀ ਕੀ ਵਿਵਸਥਾ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਹੁਣ। ਤਾਂ ਉੱਤਰ ਦਿੰਦੇ ਪਹਿਲੇ ਪਾਤਸ਼ਾਹ ਕਿ ਜੀਵ ਕਿਸ ਕਿਸ ਪ੍ਰਕਾਰ ਦੁਨੀਆਂ 'ਚ ਜਦੋਂ ਆਉਂਦਾ ਇਹਦੀਆਂ ਕੀ ਅਵਸਥਾਵਾਂ ਹੁੰਦੀਆਂ ਨੇ, ਕੀ ਸਟੇਜਾਂ ਹੁੰਦੀਆਂ ਨੇ। ਮਹੱਲਾ ਪਹਿਲਾ, ਪਹਿਲਾ ਪਿਆਰ ਲੱਗਾ ਥਾਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਜੀਵ ਦੀ ਜਿਹੜੀ ਪਹਿਲੀ ਵਿਵਸਥਾ ਮਹਾਰਾਜ ਕਹਿੰਦੀ ਹੁੰਦੀ ਹੈ, ਜਦੋਂ ਮਾਤਾ ਦੇ ਉਧਰ ਤੋਂ ਇਹ ਬਾਹਰ ਆ ਕੇ ਜਨਮ ਲੈ ਲੈਂਦਾ ਹੈ ਤਾਂ ਮਾਤਾ ਦੇ ਅਸਥਨਾਂ 'ਚ ਦੁੱਧ ਨਾਲ ਪਿਆਰ ਲੱਗਦਾ ਪਹਿਲਾਂ ਇਹਦਾ। ਜੰਮਦਿਆਂ ਸਾਰ ਕੋਈ ਦੱਸਦਾ ਨਹੀਂ ਕਿ ਦੁੱਧ ਕਿਵੇਂ ਪੀਣਾ, ਆਪਣੇ ਆਪ ਹੀ ਪੀਣਾ ਸ਼ੁਰੂ ਕਰ ਦਿੰਦਾ। ਦੂਜੀ ਅਵਸਥਾ ਇਹ ਹੈ ਕਿ ਮਾਂ ਪਿਓ ਦੀ ਸ਼ੁੱਧ ਖਬਰ ਹੋ ਜਾਂਦੀ, ਇਹ ਮੇਰੀ ਮਾਂ ਹੈ, ਸਭ ਤੋਂ ਪਹਿਲਾਂ ਖਬਰ ਇਹਨੂੰ ਇਹ ਹੁੰਦੀ। ਫਿਰ ਹੌਲੀ ਹੌਲੀ ਪਿਤਾ ਦੀ ਖਬਰ ਹੁੰਦੀ, ਇਹ ਮੇਰਾ ਪਿਤਾ ਹੈ, ਕਿਉਂਕਿ ਹਰ ਵਕਤ ਉਹਨੇ ਖਿਡਾਉਣਾ, ਗੋਦੀ ਚੁੱਕਣਾ, ਪਿਆਰ ਕਰਨਾ, ਲਾੜ ਲਾਉਣਾ, ਉਹ ਮਾਂ ਦੀ ਗੋਦ ਵਿੱਚ ਬਹੁਤ ਆਨੰਦ ਮਾਣਦਾ। ਇਹ ਗੱਲ ਸਾਇੰਸਦਾਨਾਂ ਨੇ ਵੀ ਸਿੱਧ ਕੀਤੀ ਹੈ ਕਿ ਜਿੰਨਾ ਬੱਚੇ ਛੋਟੇ ਨੂੰ ਆਨੰਦ ਆਪਣੀ ਮਾਤਾ ਦੀ ਗੋਦ ਵਿੱਚ ਆਉਂਦਾ ਉਨਾ ਹੋਰ ਕਿਤੇ ਨਹੀਂ ਆਉਂਦਾ। ਇਸ ਕਰਕੇ ਮਾਵਾਂ ਨੂੰ ਚਾਹੀਦਾ ਕਿ ਉਹ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਆਪਣੇ ਨਾਲ ਪਿਆਰ ਨਾਲ ਲਾਉਣ, ਉਹਨਾਂ ਨੂੰ ਪਿਆਰ ਕਰਨ। ਬੱਚੇ ਨੂੰ ਬਹੁਤੀ ਚੀਜ਼ ਨਾਲੋਂ ਇੱਕ ਦੁੱਧ ਅਤੇ ਇੱਕ ਮਾਂ ਦਾ ਪਿਆਰ। ਇੱਕ ਮਾਂ ਦਾ ਜਦੋਂ ਇਹ ਵੀ ਦੱਸਿਆ ਡਾਕਟਰਾਂ ਨੇ, ਸਾਇੰਸਦਾਨਾਂ ਨੇ, ਕਿ ਜਦੋਂ ਮਾਂ ਬੱਚੇ ਨੂੰ ਚੁੰਮਦੀ, ਮਸਤਕ ਚੁੰਮਦੀ ਹੈ, ਪਿਆਰ ਲਾਡ ਕਰਦੀ, ਹੱਥ ਫੇਰਦੀ ਹੈ, ਕਹਿੰਦੇ ਉਹ ਇੰਨੀ ਖੁਸ਼ੀ ਮਹਿਸੂਸ ਕਰਦਾ ਕਿ ਮੇਰੀ ਮਾਤਾ ਹੈ। ਹਰ ਵਕਤ ਉਹ ਮਾਂ ਨੂੰ ਤੱਕਦਾ ਹੀ ਰਹਿੰਦਾ, ਤੱਕਦਾ ਹੀ ਰਹਿੰਦਾ, ਚਕੋਰ ਵਾਂਗੂ ਮਾਂ ਬੱਚੇ ਨੂੰ ਤੱਕਦੀ ਰਹਿੰਦੀ ਹੈ। ਇਹੀ ਪਿਆਰ ਜਿਹੜਾ ਹੈ ਸਤਿਗੁਰੂ ਦਾ ਅਤੇ ਸਿੱਖ ਦਾ। ਸਤਿਗੁਰੂ ਸਿੱਖ ਵੱਲ ਹਰ ਵਕਤ ਤੱਕਦੇ ਰਹਿੰਦੇ ਨੇ, ਸਿੱਖ ਹਰ ਵਕਤ ਗੁਰਾਂ ਵੱਲ ਤੱਕਦਾ ਰਹਿੰਦਾ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲੇ ਗੁਰਸਿੱਖ ਨੂੰ ਚਾਹੀਦਾ ਕਿ ਜੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ। ਨਿਸ਼ਕਾਮ ਕਰਮਾਂ ਦਾ ਦੁੱਧ ਲੈਣ ਲਈ ਸਤਿਗੁਰਾਂ ਕੋਲ ਪਹਿਲਾ ਕਰਮ ਕਰੇ ਜਾਣ ਦਾ, ਦੂਜਾ ਕਰਮ ਇਹ ਕਰੇ ਕਿ ਆ ਬੰਦੇ ਨੂੰ ਆਪਣੇ ਮਾਂ ਬਾਪ ਦੀ ਜਿਵੇਂ ਸ਼ੁੱਧ ਹੋ ਜਾਂਦੀ ਹੈ, ਇਸੇ ਤਰ੍ਹਾਂ ਸਿੱਖ ਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਜਿਹੜੀ ਕੁਦਰਤ ਹੈ, ਮਦਰ ਨੇਚਰ ਹੈ ਜਿਹੜੀ, ਪਹਿਲਾਂ ਇਹਦੀ ਖਬਰ, ਅਤੇ ਬਾਪ ਜੋ ਪਰਮਾਤਮਾ ਹੈ, ਬਾਪ ਹਮਾਰਾ ਸਤਿਨ ਜੀਵੀ, ਭਾਈ ਹਮਾਰੇ ਸਦਹੀ ਜੀਵੀ, ਇਹ ਫਿਰ ਖਬਰ ਹੋਣੀ ਚਾਹੀਦੀ ਹੈ ਕਿ ਸਾਡੇ ਮਾਂ ਬਾਪ ਅਸਲ ਵਿੱਚ ਕੌਣ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਇਹ ਇਹਦੇ ਅੰਤਰੀਬ ਭਾਵ ਨੇ। ਪਹਿਲੇ ਭਾਵ ਆਪਾਂ ਸੁਣੀ ਲਏ ਕੀ ਨੇ, ਵੈਸੇ ਤਾਂ ਸਧਾਰਨ ਭਾਵ ਵਿੱਚ ਉਹੀ ਭਾਵ ਹੈ, ਪਰ ਜਦੋਂ ਅੰਤਰੀਬ ਭਾਵ ਵਿੱਚ ਆਪਾਂ ਵਿਚਾਰ ਕੇ ਦੇਖੀਏ ਇਸ ਅਵਸਥਾ ਨੂੰ, ਪਹਿਲਾਂ ਤਾਂ ਆ ਗਈ ਤਮੋ ਰਜੋ ਸਤੋ ਵਿੱਚ, ਆਪਾਂ ਚੌਥੇ ਪਦ ਦੀ ਜਦੋਂ ਗੱਲ ਕਰਾਂਗੇ ਉੱਥੇ ਤਾਂ ਇਹ ਰਹਿਣਾ ਨਹੀਂ ਨਾ ਜਾ ਕੇ, ਸੰਸਾਰੀ ਨਾ ਦੁੱਧ ਰਹੇ ਨਾ ਸੰਸਾਰੀ ਮਾਂ ਬਾਪ ਰਹੇ। ਚੌਥੇ ਪਦ ਵਿੱਚ ਤਾਂ ਮਾਂ ਬਾਪ ਪਰਮੇਸ਼ਰ ਹੀ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਦੂਜਾ ਮਾਏ ਬਾਪ ਕੀ ਸੁੱਧ, ਪਹਿਲਾ ਪਿਆਰ ਲੱਗਾ ਥਣ ਦੁੱਧ। ਜਦੋਂ ਸੰਸਾਰ ਦੇ ਅੰਦਰ ਜੀਵ ਜਨਮ ਲੈਂਦਾ ਹੈ ਉਸ ਵਕਤ ਜਦੋਂ ਹਲੇ ਮਾਤਾ ਦਾ ਦੁੱਧ ਪੀਂਦਾ ਉਦੋਂ ਅੰਮ੍ਰਿਤ ਸੰਸਕਾਰ ਹੋ ਜਾਣਾ ਚਾਹੀਦਾ ਪਹਿਲਾਂ ਹੀ। ਜਨਮ ਸੰਸਕਾਰ ਪਤਾਸੇ ਥੋੜ੍ਹੇ ਲੈ ਕੇ, ਚਾਰ ਪੰਜ ਲੋਹੇ ਦੇ ਬਾਟੇ 'ਚ ਪਾ ਕੇ ਜਾਂ ਸਟੀਲ ਦਾ ਬਾਟਾ ਮਿਲ ਜੇ, ਥੋੜ੍ਹਾ ਜਲ ਪਾ ਕੇ ਕਿਰਪਾਨ ਮਾਂਜ ਕੇ ਫੇਰ ਕੇ ਕੇਸੀ ਇਸ਼ਨਾਨ ਦੇਗ ਬਣਾ, ਫਿਰ ਉਦੋਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਿਰਪਾਨ ਵਿੱਚ ਫੇਰ ਕੇ ਪਹਿਲੀਆਂ ਪੰਜ ਬੂੰਦਾਂ ਫਿਰ ਬੱਚੇ ਦੇ ਮੁੱਖ ਪਾ, ਅੱਖਾਂ 'ਚ ਪਾ, ਸਿਰ ਵਿੱਚ ਪਾ, ਫਿਰ ਦੁੱਧ ਪਿਆ। ਫਿਰ ਦੂਜਾ ਮਾਏ ਬਾਪ ਕੀ ਸੁੱਧ, ਜਦੋਂ ਦੂਜਾ ਸੰਸਕਾਰ ਆ ਜਾਂਦਾ ਖਾਲਸੇ ਦਾ ਅੰਮ੍ਰਿਤ ਸੰਸਕਾਰ, ਉਦੋਂ ਮਾਤਾ ਸਾਹਿਬ ਕੌਰ ਅਤੇ ਬਾਪ ਕਲਗੀਧਰ ਪਿਤਾ ਜੀ ਦੀ ਖਬਰ ਹੋਣੀ ਚਾਹੀਦੀ ਹੈ ਇਹਨੂੰ, ਵੀ ਮੇਰੇ ਮਾਂ ਬਾਪ ਕੌਣ ਨੇ ਅਸਲ ਵਿੱਚ। ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਤੀਜੀ ਇਹ ਵਿਵਸਥਾ ਹੁੰਦੀ ਹੈ ਕਿ ਇਹ ਮੇਰਾ ਭਰਾ ਹੈ, ਇਹ ਮੇਰੀ ਭਾਬੀ ਹੈ, ਇਹ ਮੇਰੀ ਬੇਬ ਕੌਣ ਭੈਣ ਹੈ, ਬੇਬੇ ਨਾਨਕੀ, ਜਿਵੇਂ ਬੇਬ ਅੱਖਰ ਭੈਣ ਦਾ ਵਾਚਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸ਼ਬਦ ਉਚਾਰਨ ਕਰਦੇ ਨੇ, ਸੋ ਬਾਪ ਹਮਾਰਾ ਸਦ ਚੰਗ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤਰੀਵ ਭਾਵ ਦੇ ਵਿੱਚ ਵੀ ਸ਼ੁਭ ਗੁਣਾਂ ਰੂਪੀ ਜਿਹੜੇ ਭਰਾ ਨੇ, ਇਸੇ ਤਰ੍ਹਾਂ ਸ਼ੁਭ ਜਿਹੜੇ ਗੁਣ ਨੇ ਇਹਨਾਂ ਦੇ ਵਿੱਚ ਫਿਰ ਇੱਕ ਅੱਛੀਆਂ ਆਦਤਾਂ ਜਿਹੜੀਆਂ ਨੇ, ਸੀਲ ਆਦਿ, ਸੀਲ ਸੁਭਾਵ ਹੋਣਾ, ਇਸੇ ਪ੍ਰਕਾਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਇੱਕ ਸ਼ੁਭ ਗੁਣ ਹੁੰਦੇ ਨੇ ਵੱਡੇ, ਇੱਕ ਉਹਨਾਂ 'ਚ ਉਪ ਗੁਣ ਹੁੰਦੇ ਨੇ ਛੋਟੇ, ਉਪਕਾਰ ਕਰਨਾ, ਹੋਰ ਨਿਮ ਕੇ ਚੱਲਣਾ ਇਤਿਆਦਿਕ। ਇਹ ਭਰਾ ਜਾਈ ਤੋਂ ਭਾਵ ਪਰ ਜਾਈ, ਇਹ ਜਿਹੜਾ ਹੈ ਭਰਾ ਦੀ ਜਾਈ ਸੋ ਭਾਵ ਭਰਾ ਦੀ ਭਰਤਾ, ਜਿਹੜੀ ਇਸਤਰੀ ਭਾਵ ਹੈ ਉਹ ਭਰਤਾ ਹੈ ਉਹਦਾ, ਇਸ ਤਰ੍ਹਾਂ ਸ਼ੁਭ ਗੁਣ ਨਾਲ ਨਾਲ ਪੈਦਾ ਕਰ ਲੈਣੇ ਚਾਹੀਦੇ ਨੇ। ਇਹ ਬੇਬ ਹੈ, ਭੈਣ ਹੈ। ਸੋ ਇਹ ਸਾਰਾ ਕੁਝ ਸੱਤੇ ਬਲਵੰਡੇ ਦੀ ਵਾਰ ਵਿੱਚ ਵੀ ਉਚਾਰਨ ਕੀਤਾ ਹੈ। ਦੈਵੀ ਗੁਣ ਜਿਹੜੇ ਨੇ ਇਹ ਭੈਣ ਅਤੇ ਭਰਾ ਲੱਗਦੇ ਨੇ ਸਾਡੇ, ਇਹ ਸਾਰੇ ਇਕੱਠੇ ਹੀ ਮਿਣ ਲੈਣੇ ਨੇ। ਚੌਥਾ ਪਿਆਰ ਉਪੰਨੀ ਖੇਡ, ਚੌਥੀ ਇਹ ਵਿਵਸਥਾ ਹੁੰਦੀ ਕਿ ਪਿਆਰੀਆਂ ਪਿਆਰੀਆਂ ਖੇਡਾਂ 'ਚ ਬੱਚਾ ਉਹ ਚਿੱਤ ਲਾਉਂਦਾ, ਖੇਡਾਂ ਨੂੰ ਉਤਪੰਨ ਕਰਦਾ, ਖੇਡਾਂ ਵਿੱਚ ਪਿਆਰ ਕਰਦਾ, ਚੌਥੀ ਵਿਵਸਥਾ ਇਹ ਹੈ। ਪਰ ਸਾਡੀ ਚੌਥੀ ਵਿਵਸਥਾ ਇਹ ਹੈ ਕਿ ਅਸੀਂ ਜਿਹੜੀ ਉਹ ਖੇਡ ਖੇਡਣੀ ਹੈ ਵੈਖਰੀ ਮੱਧਮਾ ਪਸੰਤੀ ਪਰਾ ਦੀ, ਉਹ ਸਾਡੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਚੌਥੀ ਚੌਥੇ ਪਦ ਵਿੱਚ ਜਾ ਕੇ। ਪਹਿਲੇ ਦੂਜੇ ਤੀਜੇ ਲੰਘ ਕੇ ਚੁੱਕੇ, ਪਹਿਲਾ ਤਮੋ ਗੁਣ, ਦੂਜਾ ਸਤੋ ਗੁਣ, ਰਜੋ ਗੁਣ ਆ ਗਿਆ, ਤੀਜਾ ਗੁਣ ਆ ਗਿਆ ਜਿਹੜਾ ਸੀ ਸਤੋ ਗੁਣ, ਚੌਥਾ ਚੌਥੇ ਪਦ ਵਿੱਚ ਪਿਆਰ ਉਪੰਨੀ ਖੇਡ। ਉਹ ਪਰਮੇਸ਼ੁਰ ਦੀ ਖੇਡ ਵਿੱਚ ਪਿਆਰ ਪੈਦਾ ਹੋ ਜਾਂਦਾ ਜਿਹੜਾ ਗੁਰਸਿੱਖ ਹੈ। ਪਰਮੇਸ਼ੁਰ ਦੀ ਇਹ ਜਗਤ ਦੀ ਸਾਰੀ ਖੇਡ ਦੇਖਦਾ, ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਉਂ ਬੱਚੇ ਦੀ ਅਵਸਥਾ ਤਾਂ ਦੱਸੀ ਬੰਦੇ ਦੀ, ਪਰ ਨਾਲ ਨਾਲ ਗੁਰਸਿੱਖ ਨੇ ਇਹ ਅਵਸਥਾ ਆਪਣੇ ਉੱਤੇ ਵੀ ਢੁਕਾ ਲੈਣੀਆਂ ਨੇ। ਪੰਜਵੇਂ ਖਾਣ ਪੀਣ ਕੀ ਧਾਤ, ਪੰਜਵੀਂ ਇਹ ਅਵਸਥਾ ਹੁੰਦੀ ਪਦਾਰਥਾਂ ਦੇ ਖਾਣ ਪੀਣ ਦੀ ਤਰਫ ਧਾਤ ਹੁੰਦਾ, ਦੌੜਦਾ ਹੈ। ਇੱਥੋਂ ਤੱਕ ਪੰਜ ਵਿਵਸਥਾ ਬਾਲਕ ਦੀਆਂ ਇਹ ਗਿਣੀਆਂ ਨੇ। ਇੱਥੇ ਤੱਕ ਮਹਾਰਾਜ ਕਹਿੰਦੇ ਪੰਜਵੀਂ ਅਵਸਥਾ ਜਿਹੜੀ ਸਿੱਖ ਦੀ ਆ ਉਹ ਹੈ ਖਾਣ ਪੀਣ ਕੀ ਧਾਤ, ਖਾਣ ਪੀਣ ਵੱਲ ਕੀ ਦੌੜਨਾ ਹੈ ਬੰਦ ਕਰ ਇਹਨੂੰ। ਲੋਕੀ ਕਹਿੰਦੇ ਲਓ ਜੀ ਜੇ ਜਵਾਨੀ ਜਿਹਨਾਂ ਖਾਧਾ ਪੀਤਾ ਫਿਰ ਕੀ ਜਵਾਨੀ ਕਾਹਦੀ ਹੋਈ। ਮਹਾਰਾਜ ਕਹਿੰਦੇ ਤੂੰ ਕੀ ਦੌੜਨਾ, ਤੂੰ ਨਹੀਂ ਦੌੜਨਾ ਉੱਧਰ। ਇਹ ਸੰਸਾਰ ਦੇ ਲੋਕਾਂ ਦੀ ਪੰਜਵੀਂ ਵਿਵਸਥਾ ਉੱਧਰ ਦੀ ਹੈ, ਗੁਰਸਿੱਖ ਦੀ ਪੰਜਵੀਂ ਇੱਧਰ ਦੀ ਹੈ। ਸੋ ਇਸ ਕਰਕੇ ਛੇਵੇਂ ਕਾਮ ਨਾ ਪੁੱਛੈ ਜਾਤ, ਅੱਗੋਂ ਜਵਾਨੀ ਦੀ ਵਿਵਸਥਾ ਚੱਲ ਪਈ, ਇਹ ਵਿਵਸਥਾ ਆਵਾਂ ਜਵਾਨੀ ਦੇ ਆਉਣ ਨਾਲ ਕਾਮ ਦਾ ਇੰਨਾ ਜ਼ੋਰ ਵੱਧ ਜਾਂਦਾ ਜੋ ਪੁੱਛਿਆ ਹੀ ਨਹੀਂ ਜਾਂਦਾ। ਕਾਮ ਇੰਨਾ ਇਹ ਜੀਵ ਦੇ ਉੱਤੇ ਭਾਰੂ ਹੋ ਜਾਂਦਾ, ਇੰਨਾ ਬੇਬਲ ਹੋ ਜਾਂਦਾ ਕਿ ਜੋ ਇਸਤਰੀ ਦੀ ਜਾਤੀ ਅਜਾਤੀ ਵੀ ਨਹੀਂ ਪਛਾਣਦਾ। ਸੋ ਇਸ ਕਰਕੇ ਇਹ ਨਹੀਂ ਦੇਖਦਾ ਕਿ ਕੀ ਚੰਗਾ ਮਾੜਾ ਇਹਦੇ ਵਿੱਚ। ਜਿਸ ਵੇਲੇ ਜਵਾਨ ਵਿਆਹੁਣ ਯੋਗ ਹੁੰਦਾ ਉਸ ਵੇਲੇ ਮਾਂ ਪਿਓ ਜਾ ਕਰਕੇ ਫਿਰ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ, ਬਹੁਤ ਸਾਰੀਆਂ ਚੀਜ਼ਾਂ ਦੀ ਹੁਣ ਫੇਰ ਖੋਜ ਹੋਈ। ਡਾਕਟਰ ਇਹ ਗੱਲ ਕਹਿੰਦੇ ਨੇ, ਸਾਇੰਸਦਾਨ ਇਹ ਕਹਿੰਦੇ ਨੇ ਕਿ ਆਪਣੀ ਹੀ ਜਿਹੜੀ ਹੈ ਨਾ ਕੁਲ ਦੇ ਵਿੱਚ, ਆਪਣੀ ਹੀ ਕੁਲ ਦੇ ਵਿੱਚ ਜਿਵੇਂ ਰਿਸ਼ਤੇਦਾਰੀਆਂ 'ਚ ਆਪਦੇ ਵਿੱਚ ਹੀ ਸਕਿਆਂ ਵਿੱਚ ਲੋਕ ਕਈ ਵਿਆਹ ਕਰ ਲੈਂਦੇ ਨੇ, ਕਹਿੰਦੇ ਉਹ ਬਹੁਤ ਨੁਕਸਾਨਦਾਇਕ ਹੈ, ਉਹਦੇ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਨੇ ਇਨਸਾਨ ਨੂੰ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਅਥਵਾ ਜਦੋਂ ਛੇਵੀਂ ਅਵਸਥਾ ਆਉਂਦੀ ਹੈ ਉਦੋਂ ਕਾਮ ਜਿਹੜਾ ਜਾਤ ਕੁਜਾਤ ਨਹੀਂ ਪੁੱਛਦਾ। ਜਿੱਥੇ ਤਾਂ ਪਹਿਲਾਂ ਕਹਿੰਦਾ ਸੀ ਮੈਂ ਬਹੁਤ ਬੜਾ ਸਾਧੂ ਹਾਂ, ਮੈਂ ਜਤੀ ਸਤੀ ਹਾਂ, ਫਿਰ ਜਦੋਂ ਡਿੱਗਣ ਲੱਗਿਆ ਫਿਰ ਦੇਖਿਆ ਹੀ ਨਹੀਂ ਕਿੱਥੇ ਡਿੱਗ ਪਿਆ ਉਦੋਂ, ਫਿਰ ਗੰਦਗੀ ਉੱਤੇ ਡਿੱਗ ਪਿਆ। ਜਿਵੇਂ ਸਿਆਣਿਆਂ ਦੀ ਕਹਾਵਤ ਹੈ, ਕਹਿੰਦੇ ਸਿਆਣਾ ਸਿਆਣਾ ਕਾਂ ਗੰਦਗੀ 'ਤੇ ਡਿੱਗਦਾ ਅਖੀਰ ਜਾ ਕੇ। ਇਉਂ ਫਿਰ ਕਹਿੰਦੇ ਪੁੱਛਦਾ ਵੀ ਨਹੀਂ ਫਿਰ, ਜਿਹੜਾ ਪਹਿਲਾਂ ਬਹੁਤ ਜ਼ਿਆਦਾ ਆਪਣੇ ਆਪ 'ਚ ਬਣਦਾ ਸੀ ਕਿ ਮੈਂ ਇੰਨੀ ਆਹ ਸੁੱਚਮ ਰੱਖਦਾ, ਮੈਂ ਇੰਨੀ ਆਹ ਕਰਦਾ, ਮੈਂ ਇੰਨੀ ਆਹ ਕਰਦਾ, ਜਦੋਂ ਦਿਮਾਗ ਨੂੰ ਕਾਮ ਚੜਿਆ ਉਸ ਵਕਤ ਜਾ ਕਰਕੇ ਫਿਰ ਇਹੋ ਜਿਹੇ ਗੰਦੇ ਥਾਂ ਡਿੱਗਿਆ ਜਿੱਥੋਂ ਕੱਢਣਾ ਵੀ ਔਖਾ ਹੋ ਗਿਆ। ਪਰ ਤੂੰ ਕੀ ਕਰਨਾ ਸਿੱਖ, ਛੇਵੇਂ ਕਾਮ ਨਾ ਪੁੱਛੈ ਜਾਤ। ਛੇਵੇਂ ਵਿੱਚ ਕਹਿੰਦੇ ਤੂੰ ਇਹੋ ਜਿਹੀ ਭੂਮਿਕਾ 'ਚ ਆ ਜਾ ਵੀ ਕਾਮ ਆਦਿਕ ਦੀ ਜਾਤ ਵੀ ਨਾ ਪੁੱਛ, ਇਹਨਾਂ ਬਾਰੇ ਜਾਣਕਾਰੀ ਲੈ ਹੀ ਨਾ, ਇਹਨਾਂ ਵੱਲ ਤੂੰ ਜਾ ਹੀ ਨਾ, ਵਿਸ਼ਿਆਂ ਵਿਕਾਰਾਂ ਵੱਲ ਤੇਰਾ ਜਾਣ ਦਾ ਕਰਮ ਨਹੀਂ ਹੈ, ਤੂੰ ਤਾਂ ਜਾਤ ਪਹਾਰਾ ਧੀਰਜ ਸੁਨਿਆਰ ਵਿੱਚ ਜਾਣਾ। ਸਤਵੈ ਸਾਂਝ ਕੀਆ ਕਰ ਵਾਸ। ਸੱਤਵੀਂ ਅਵਸਥਾ ਜਦੋਂ ਆਈ ਬੰਦੇ ਦੀ ਅੱਧਖੜ ਉਮਰ ਅਵਸਥਾ ਹੁੰਦੀ ਤਾਂ ਧਨ ਨੂੰ ਇਕੱਠਾ ਕਰਕੇ ਘਰ ਵਿੱਚ ਵੱਸਦਾ। ਉਦੋਂ ਇੱਕ ਅਵਸਥਾ ਆਉਂਦੀ ਹੈ ਵੀ ਪੈਸਾ ਇਕੱਠਾ ਕਰ ਲਵਾਂ ਘਰ ਵਾਸ, ਗ੍ਰਿਸ਼ਤੀ ਹੋ ਕੇ ਧਨ ਨੂੰ ਇਕੱਠਾ ਕਰਦਾ। ਸੱਤਵੇਂ ਸਾਂਝ ਕੀਆ ਘਰ ਵਾਸ। ਮਹਾਰਾਜ ਕਹਿੰਦੇ ਸੱਤਵੀਂ ਅਵਸਥਾ ਜਦੋਂ ਅੱਧਖੜ ਅਵਸਥਾ 50 ਸਾਲ ਤੋਂ ਉੱਪਰ ਚਲੀ ਗਈ, ਜਦੋਂ ਤੱਕ ਜਾ ਕੇ ਨਿਆਣੇ ਨਿੱਕੇ ਜਦੋਂ ਵਿਆਹੇ ਗਏ ਆਦਿਕ ਕਰਮ ਹੋ ਗਏ ਨੇ, ਤਾਂ ਉਸ ਵਕਤ ਤੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਾਸ ਕਰ। ਅਤੇ ਸਾਂਝ ਕੀਆ, ਲੋਕਾਂ ਨੇ ਸਾਂਝ ਇਕੱਠਾ ਕੀਤਾ ਪੈਸਾ, ਤੂੰ ਉਦੋਂ ਤੱਕ ਸੱਤਵੀਂ ਭੂਮਿਕਾ ਚੱਲਿਆ ਜਾ। ਤੂੰ ਇਕੱਠਾ ਕਰ ਨਾਮ ਧਨ ਨੂੰ ਆਪਣੇ, ਤੂੰ ਨਿਕਲ ਜਾ ਇਹਨਾਂ ਵਿੱਚੋਂ, ਜਾਗਰਤ ਸੁਪਨ ਸੁਖੋਪਤ ਵੀ ਪਾਰ ਕਰ ਜਾ, ਬ੍ਰਹਮ ਗਿਆਨ ਦੀ ਉੱਪਰਲੀ ਅਵਸਥਾ ਵਿੱਚ ਚੱਲਿਆ ਜਾ। ਅੱਠਵੇਂ ਕ੍ਰੋਧ ਹੋਆ ਧਨ ਨਾਸ। ਅੱਠਵੀਂ ਅਵਸਥਾ ਇਹ ਹੁੰਦੀ ਹੈ ਬੁਢੇਪੇ ਵਿੱਚ ਇੰਨਾ ਕ੍ਰੋਧ ਹੋ ਜਾਂਦਾ ਕਿ ਸਰੀਰ ਨਾਸ ਹੀ ਹੋ ਜਾਂਦਾ ਕ੍ਰੋਧ ਨਾਲ। ਇੰਨਾ ਕ੍ਰੋਧ ਹੁੰਦਾ ਜੋ ਪਹਿਲੇ ਆਪਣੇ ਅੰਤਹਿਕਰਨ ਨੂੰ ਨਾਸ ਕਰਦਾ, ਫਿਰ ਦੂਜਿਆਂ ਦੇ ਅੰਤਹਿਕਰਨ ਨੂੰ ਨਾਸ ਕਰਦਾ। ਬੁਢੇਪੇ ਵਿੱਚ ਕ੍ਰੋਧ ਬਹੁਤ ਵੱਧ ਜਾਂਦਾ ਅਤੇ ਤਨ ਦਾ ਬਲ ਵੀ ਨਾਸ ਹੋ ਜਾਂਦਾ। ਮਹਾਰਾਜ ਕਹਿੰਦੇ ਤੂੰ ਆਪਣੀ ਅੱਠਵੀਂ ਅਵਸਥਾ ਐਸੀ ਬਣਾ ਕਿ ਕ੍ਰੋਧ ਹੋਆ ਤਨ ਨਾਸ। ਤੂੰ ਇੰਨੀ ਉੱਚੀ ਅਵਸਥਾ 'ਚ ਚਲਿਆ ਜਾ ਕਿ ਸਰੀਰ 'ਚੋਂ ਕ੍ਰੋਧ ਦਾ ਨਾਸ ਹੀ ਕਰ ਦੇ। ਜਿੱਥੇ ਇੱਕ ਦੀ ਗਿਣਤੀ ਆਉਂਦੀ ਹੈ ਕਹਿੰਦੇ ਜਹਾਂ ਏਕ ਹੀ ਗਿਣਤੀ ਆਵੇ ਤਾਂ ਅਨੇਕ ਅਵਸ਼ਰ ਹਾਵੇ। ਮਹਾਰਾਜ ਕਹਿੰਦੇ ਕਾਮ ਕਰੋ ਲੋਭ ਮੋਹ ਹੰਕਾਰ ਦਾ ਤੂੰ ਅੱਠਵੀਂ ਅਵਸਥਾ 'ਚ ਸਰੀਰ ਵਿੱਚੋਂ ਨਾਸ ਹੀ ਕਰ ਦੇ। ਨਾ ਵੈ ਧੌਲੇ ਉੱਭੇ ਸਾਹ। ਨੌਵੀਂ ਇਹ ਅਵਸਥਾ ਹੁੰਦੀ ਕਿ ਬੁਢੇਪੇ ਵਿੱਚ ਧੌਲੇ ਜਿਹੜੇ ਚਿੱਟੇ ਕੇਸ ਹੋ ਜਾਂਦੇ ਨੇ ਅਤੇ ਉੱਭੇ ਸਾਹ ਲੰਬੇ ਲੰਬੇ ਸਵਾਸ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨੌਵੀਂ ਅਵਸਥਾ ਐਸੀ ਧੌਲੇ ਜਿਹੜੇ ਚਿੱਟੇ ਹੁੰਦੇ ਨੇ ਅਤੇ ਚਿੱਟੇ ਹੁੰਦੇ ਉੱਜਲ ਮਨ ਵਾਲਾ ਬਣ ਜਾ ਤੂੰ। ਤੂੰ ਉਹਨਾਂ ਪਾਸਿਆਂ ਨੂੰ ਨਹੀਂ ਜਾਣਾ। ਉੱਭੇ ਸਾਹ ਜਿੰਨੇ ਲੰਬੇ ਲੰਬੇ ਸਾਹ ਲੈਂਦਾ ਉਹ ਪਰਮਾਤਮਾ ਦੇ ਵਿਰਾਗ ਦੇ ਵਿੱਚ ਸਵਾਸ ਲੈਣ, ਆਉਣ ਜਾਂ ਆਉਂਦੇ ਜਾਂਦੇ ਸਵਾਸ ਸਵਾਸ ਸਿਮਰਨ ਕਰ। ਤੂੰ ਧੌਲ ਧਰਮ ਦਇਆ ਕਾ ਪੂਤ ਨੂੰ ਕਮਾ। ਧੌਲੇ ਤੋਂ ਭਾਵ ਧੌਲੇ ਬਲਦ ਵਾਂਗੂ ਚਿੱਟਾ ਉੱਜਲ ਹੋ ਜਾ। ਦਸਵੇਂ ਦੱਦਾ ਹੋਆ ਸਵਾਹ। ਕਹਿੰਦੇ ਦਸਵੀਂ ਅਵਸਥਾ ਇਹ ਹੁੰਦੀ ਕਿ ਜੀਵ ਜਿਹੜਾ ਹੈ ਇਹ ਮਰ ਜਾਂਦਾ, ਅਖੀਰ ਜਾ ਕੇ ਮਸਾਣਾ ਵਿੱਚ ਪ੍ਰਤੱਖ ਅੱਗ ਵਿੱਚ ਦੱਦਾ ਸੜ ਕੇ ਸਵਾਹ ਹੋ ਜਾਂਦਾ। ਸੋ ਇੱਥੇ ਜਿਹੜੀ ਦਸਵੀਂ ਅਵਸਥਾ ਆਈ ਹੈ ਇਹਦੇ 'ਚ ਸਿੱਖ ਜਦੋਂ ਪਹੁੰਚਦਾ ਦਸਵੇਂ ਦੁਆਰ ਵਿੱਚ ਤਾਂ ਦੇਹ ਅਧਿਆਸ ਨੂੰ ਸਾੜ ਦਿੰਦਾ ਆਪਣੇ ਅੰਦਰੋਂ। ਬੰਦਾ ਤਾਂ ਮਰ ਕੇ ਸਵਾਹ ਬਣਦਾ ਹੈ, ਗੁਰਸਿੱਖ ਜਿਉਂਦੇ ਜੀ ਹੀ ਆਪਣੇ ਸਰੀਰ ਨੂੰ ਮਿੱਟੀ ਸਮਝਣ ਲੱਗ ਜਾਂਦਾ। ਜਿਵੇਂ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਦਿੱਤਾ, ਆਤਮਿਕ ਤੌਰ 'ਤੇ ਜਿਉਂਦੇ ਹੋ ਜਾਣਾ ਅਤੇ ਦੇਹ ਅਧਿਆਸ ਵਿੱਚੋਂ ਨਿਕਲ ਜਾਣਾ, ਸਰੀਰ ਆਪਣੇ ਨੂੰ ਮਿੱਟੀ ਸਮਝ ਜਾਣਾ, ਸਰੀਰ ਨੂੰ ਸਮਝਣਾ ਕਿ ਨਿਰੀ ਸਵਾਹ ਹੀ ਹੈ, ਇਹ ਦਸਵੀਂ ਅਵਸਥਾ ਹੁੰਦੀ ਹੈ। ਇਸੇ ਤਰ੍ਹਾਂ ਦੋਨੋਂ ਹੀ ਅਵਸਥਾ ਨਾਲ ਨਾਲ ਆਪਾਂ ਕਥਨ ਕੀਤੀਆਂ ਨੇ। ਸਤਿਗੁਰੂ ਨੇ ਦੁਨਿਆਵੀ ਅਵਸਥਾ ਵੀ ਦੱਸੀ ਹੈ, ਉਹ ਤਾਂ ਹੈ ਸੰਸਾਰਕ ਮਾਇਆਵੀ ਅਵਸਥਾ। ਅਧਿਆਤਮਕ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਉੱਚੀ ਦੱਸ ਦਿੱਤੀ ਆਪਾਂ ਨੂੰ। ਗਏ ਸੇ ਗੀਤ ਪੁਕਾਰੀ ਧਾਹ, ਉੜਿਆ ਹੰਸ ਦਸਾਏ ਰਾਹ। ਸੋ ਜਿਹੜੇ ਸੰਗੀਤ ਤੋਂ ਭਾਵ ਸੰਗੀ ਮਸਾਣਾ ਵਿੱਚ ਸਾੜਨ ਵਾਲੇ ਨਾਲ ਗਏ ਸੀ ਉਹ ਧਾਹ ਮਾਰ ਕੇ ਪੁਕਾਰਦੇ ਰੋਂਦੇ ਨੇ। ਅਸਲ ਵਿੱਚ ਸੰਗੀਤ ਤੋਂ ਭਾਵ ਹੁੰਦਾ ਸੰਗੀਤ ਸ਼ਾਸਤਰ ਅਨੁਸਾਰ ਜੋੜੀ ਵਾਜਾ ਵਜਾਉਣ ਵਾਲੇ ਜਿਹੜੇ ਨਾਲ ਰਬਾਬੀ ਗਏ ਸੀ ਉਹ ਵੀ ਉੱਥੇ ਅਲਾਣੀਆਂ ਪੜ੍ਹਦੇ ਅਤੇ ਜੋੜੀ ਦੀ ਧਾਹ ਪੁਕਾਰ ਮਾਰਦੇ ਨੇ। ਤੋ ਇਹ ਤੋਂ ਭਾਵ ਗਏ ਸੇ ਗੀਤ ਪੁਕਾਰੀ ਧਾਹ। ਸੇ ਗੀਤ ਜਿਹੜੇ ਉਹ ਵਿਆਹ ਵਾਲੇ ਗੀਤ ਸੀ ਜਾਂ ਚਲੇ ਗਏ, ਹੁਣ ਧਾਹਾਂ ਮਾਰ ਕੇ ਪੁਕਾਰਦਾ। ਉਹ ਜਿਹੜੇ ਗੀਤ ਗਾਉਂਦਾ ਸੀਗਾ, ਗੁਣ ਗਣਾਉਂਦਾ ਸੀਗਾ, ਆਪਣੇ ਅੱਜ ਖੁਸ਼ੀਆਂ ਮਨਾਉਂਦਾ ਹੁੰਦਾ ਸੀ, ਉਹ ਵੀ ਸਾਰੇ ਗੀਤ ਖਤਮ ਹੋ ਗਏ, ਗਾਉਣੇ ਖਤਮ ਹੋ ਗਏ। ਸੋ ਬੁੱਢੇ ਆਦਮੀ ਦੇ ਮਰਨ ਵੇਲੇ ਜਿਹੜੇ ਨਾਲ ਕੁੜ ਮਾਦਕ ਗਏ ਉਹ ਤਾਂ ਗੀਤ ਗਾਉਂਦੇ ਨੇ, ਪਰ ਪੁੱਤਰ ਜਿਹੜੇ ਉਹ ਧਾਹਾਂ ਮਾਰ ਮਾਰ ਕੇ ਰੋਂਦੇ ਨੇ। ਜਿਸ ਵੇਲੇ ਸਰੀਰ 'ਚੋਂ ਕਹਿੰਦੇ ਉੜਿਆ ਹੰਸ ਦਸਾਏ ਰਾਹ, ਹੰਸ ਜੀਵ ਆਤਮਾ ਉੜਿਆ ਤਾਂ ਜਮਾਂ ਕੋਲੋਂ ਰਸਤਾ ਦਸਾਏ ਪਾਪ ਪੁੱਛਦਾ ਕਿ ਕਿਸ ਰਸਤੇ ਮੈਂ ਜਾਣਾ, ਕਿਉਂਕਿ ਪਾਪੀਆਂ ਦਾ ਰਸਤਾ ਹੋਰ ਹੈ, ਪੁੰਨੀਆਂ ਦਾ ਰਸਤਾ ਹੋਰ ਹੈ, ਗਿਆਨ ਵਾਲਾ ਰਸਤਾ ਹੋਰ ਹੈ। ਜਦੋਂ ਸਰੀਰ 'ਚੋਂ ਜੀਵ ਆਤਮਾ ਉੜਿਆ ਤਾਂ ਇਹਨੂੰ ਆਪਣਾ ਰਸਤਾ ਆਪ ਹੀ ਦਸਾਏ ਦੇ ਸੌਂਦਾ। ਉੜਿਆ ਹੰਸ ਦਸਾਏ ਰਾਹ, ਜਦੋਂ ਹੰਸ ਨਿਕਲਦਾ ਸਰੀਰ ਦੇ ਵਿੱਚੋਂ ਫਿਰ ਰਸਤਾ ਪੁੱਛਦਾ ਹੁਣ ਕਿੱਧਰ ਨੂੰ ਜਾਣਾ। ਰਸਤਾ ਤਾਂ ਪੁੱਛਦਾ ਕਿ ਜਦੋਂ ਸਰੀਰ 'ਚੋਂ ਆਤਮਾ ਜੀਵ ਆਤਮਾ ਨਿਕਲਦੀ ਬਾਹਰ, ਹਨੇਰਾ ਹੀ ਹਨੇਰਾ ਹੁੰਦਾ, ਇੰਨਾ ਹਨੇਰਾ ਹੁੰਦਾ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ ਬੰਦੇ ਤੋਂ। ਉਹ ਫਿਰ ਉੱਥੇ ਰਸਤਾ ਪੁੱਛਦਾ ਹੁਣ ਕਿੱਧਰ ਨੂੰ ਜਾਵਾਂ, ਜੇ ਤਾਂ ਨਾਮ ਜਪਿਆ ਹੋਵੇ ਤਾਂ ਗੱਲ ਹੀ ਵੱਖਰੀ ਹੈ, ਜੇ ਕਿਤੇ ਇੱਕ ਅੱਧਾ ਪੁੰਨ ਜਾਗ ਪਏ ਤਾਂ ਵੱਖਰੀ ਗੱਲ ਹੈ। ਸੋ ਜਿਵੇਂ ਭਿੱਖੀ ਪਿੰਡ ਪਿੰਡ ਪੈਂਦਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਵੱਡੇ ਭਰਾ ਬਾਪੂ ਹਰਨਾਮ ਸਿੰਘ ਹਾਲੇ ਜਿਉਂਦੇ ਨੇ, ਤਾਂ ਉਹ ਉਹਨਾਂ ਦੇ ਘਰੇ ਇਸ ਤਰ੍ਹਾਂ ਦੀ ਵਾਰਤਾਲਾਪ ਹੋ ਗਈ ਵੀ ਕੱਪੜੇ ਤਾਰ 'ਤੇ ਪਾਉਣ ਲੱਗਿਆ ਬੰਦਾ, ਕਰੰਟ ਸੀ ਤਾਰ ਦੇ ਵਿੱਚ, ਲੋਹੇ ਦੀ ਤਾਰ ਐਵੇਂ ਖੰਭੇ ਨੂੰ ਮੰਨ ਛੱਡਣੀ, ਤਾਂ ਉਸ ਵਕਤ ਉਹ ਚੜ੍ਹਾਈ ਕਰ ਗਿਆ ਕਰੰਟ ਲੱਗਣ ਨਾਲ, ਜਦੋਂ ਸੰਸਕਾਰ ਕਰਨ ਲੱਗੇ ਉਹ ਜਿਉਂਦਾ ਹੋ ਗਿਆ। ਤਾਂ ਉਸ ਵਕਤ ਬਾਪੂ ਜੀ ਕਹਿੰਦੇ ਮੈਂ ਅੱਗੇ ਹੋ ਕੇ ਪੁੱਛਿਆ ਤੂੰ ਮੁੜਿਆ, ਕਹਿੰਦਾ ਮੈਂ ਤਾਂ ਅਚਾਨਕ ਹੀ ਗਿਆ ਸੀ ਉੱਪਰ, ਮੈਂ ਬਹੁਤ ਹਨੇਰਾ ਸੀ, ਮੈਨੂੰ ਤਾਂ ਕੋਈ ਦੀਂਹਦਾ ਹੀ ਨਹੀਂ ਸੀ ਅੱਗੇ ਵੀ ਕਿੱਥੇ ਜਾਵਾਂ ਕਿੱਧਰ ਨੂੰ ਜਾਵਾਂ ਕੀ ਕਰਾਂ। ਕਹਿੰਦੇ ਇੰਨੇ ਨੂੰ ਇੱਕ ਬਰੀਕ ਜਿਹੀ ਲਾਈਟ ਜੀ ਆਈ, ਅਤੇ ਉਹ ਮਗਰ ਉਹਦੇ ਇੱਕ ਚਿੱਟੇ ਕੱਪੜਿਆਂ ਵਾਲਾ ਬਰਛੇ ਵਾਲਾ ਸਿੰਘ ਆਇਆ। ਕਹਿੰਦਾ ਸਿੰਘਾ ਹਲੇ ਤਾਂ ਤੇਰਾ ਸਮਾਂ ਨਹੀਂ ਹੋਇਆ ਆਉਣ ਦਾ, ਜਾ। ਕਹਿੰਦੇ ਤੂੰ ਹਲੇ ਸਿੰਘ ਸਜਿਆ ਨਹੀਂ ਹੈ, ਜਾ ਕੇ ਅੰਮ੍ਰਿਤ ਛਕ ਲੈ ਅਤੇ ਗੁਰੂ ਵਾਲਾ ਬਣ ਜਾ, ਬਾਣੀ ਪੜ੍ਹਿਆ ਕਰ, ਤੇਰਾ ਕੰਮ ਨਹੀਂ ਹੈ ਕਿ ਤੂੰ ਬੇਅਮਰਤੀਆ ਰਹੇ। ਉਹ ਜਦੋਂ ਜਿਉਂਦਾ ਹੋਇਆ ਫਿਰ ਉਹਨੇ ਅੰਮ੍ਰਿਤ ਛਕ ਲਿਆ ਉਸੇ ਵਕਤ। ਇਸ ਤਰ੍ਹਾਂ ਐਸੀਆਂ ਚੀਜ਼ਾਂ ਹੋ ਜਾਂਦੀਆਂ ਜਦੋਂ ਕੋਈ ਮਰ ਕੇ ਜਾਂਦਾ ਵਾਪਸ ਆਉਂਦਾ। ਮਹਾਰਾਜ ਕਹਿੰਦੇ ਅੱਗੇ ਜਾ ਕੇ ਰਸਤਾ ਹੀ ਨਹੀਂ ਮਿਲਦਾ, ਫਿਰ ਰੋਂਦਾ ਫਿਰਦਾ ਕਰਲਾਉਂਦਾ ਫਿਰਦਾ ਕਿ ਮੈਨੂੰ ਕੋਈ ਰਾਹ ਮਿਲ ਜੇ। ਉੜਿਆ ਹੰਸ ਦਸਾਏ ਰਾਹ, ਇਹ ਰਾਹ ਪੁੱਛਦਾ ਫਿਰਦਾ। ਮਹਾਰਾਜ ਕਹਿੰਦੇ ਫਿਰ ਅੱਗੇ ਜਾ ਕੇ ਤਾਂ ਹਨੇਰਾ ਹੀ ਹਨੇਰਾ ਹੈ, ਇਹ ਚਾਨਣ ਨਾਲ ਲੈ ਕੇ ਜਾਣਾ ਪੈਂਦਾ। ਇਹ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖ ਦਿੱਤਾ ਕਿ ਜਿੱਥੇ ਜਾ ਕੇ ਤੈਨੂੰ ਇੰਨਾ ਹਨੇਰਾ ਆਊਗਾ, ਉੱਥੇ ਰੱਬ ਦਾ ਨਾਂ ਹੀ ਚਾਨਣ ਬਣੂੰਗਾ ਤੇਰੇ ਵਾਸਤੇ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਆ ਹੋ ਕਾਵ। ਸੰਸਾਰ 'ਚ ਆਇਆ ਬੰਦਾ, ਜੰਮਿਆ, ਸਾਰੀ ਜ਼ਿੰਦਗੀ ਰਹਿ ਕੇ ਫਿਰ ਚਲਿਆ ਗਿਆ। ਮੋਇਆ ਨਾਉ, ਮਰਦਾ ਨਹੀਂ ਹੈ, ਦੇਹੀ ਮਾਟੀ ਬੋਲੇ ਪੌਣ, ਬੁਝਰੇ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਅੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਨਾ ਸ਼ਾਸਤਰ ਮਤ ਅਨੁਸਾਰ ਮਰਦਾ, ਨਾ ਹੀ ਵਿਵਹਾਰਕ ਮਤ ਅਨੁਸਾਰ ਮਰਦਾ। ਜੇ ਸੰਸਾਰੀ ਲੋਕ ਵੀ ਇਹਨੂੰ ਮਰਿਆ ਸਮਝਣ ਤਾਂ ਪਿੱਛੋਂ ਪਾਠ ਵਗੈਰਾ ਕੋਈ ਨਾ ਕਰਾਵੇ, ਮੰਜਾ ਬਿਸਤਰਾ ਕੱਪੜੇ ਵਗੈਰਾ ਕੋਈ ਨਾ ਦੇਵੇ। ਜੇ ਕਰਾਉਂਦੇ ਤਾਂ ਸਮਝੋ ਸੰਸਾਰੀ ਲੋਕਾਂ ਦੇ ਮਤ ਅਨੁਸਾਰ ਇਹ ਵੀ ਨਹੀਂ ਮਰਦਾ। ਅਥਵਾ ਮੋਇਆ ਨਾਉ, ਜਦੋਂ ਆਇਆ ਅਤੇ ਗਿਆ ਬਾਅਦ ਵਿੱਚ ਨਾਉ ਵੀ ਖਤਮ ਹੋ ਜਾਂਦਾ ਬੰਦੇ ਦਾ। ਨਾਉ ਤਾਂ ਮੁੱਕ ਜਾਂਦਾ ਹੌਲੀ ਹੌਲੀ, ਲੋਕ ਉਹਦਾ ਨਾਉ ਲੈਣਾ ਛੱਡ ਦਿੰਦੇ ਨੇ। ਆਇਆ ਅਤੇ ਚਲਿਆ ਗਿਆ, ਮੋਇਆ ਨਾਉ ਭਾਵ ਨਾਮ ਮਾਤਰ ਕਹਿਣੇ ਮਾਤਰ ਹੀ ਮਰਿਆ ਹੈ ਸੰਸਾਰ ਦੇ ਅੰਦਰ। ਸੰਸਾਰ ਦੇ 'ਚ ਆਇਆ ਅਤੇ ਚਲਿਆ ਗਿਆ ਕਿਉਂਕਿ ਮੋਇਆ ਨਾਉ, ਨਾਮ ਜਪਣੇ ਵੱਲੋਂ ਜਿਹੜਾ ਮਰ ਗਿਆ, ਵਾਹਿਗੁਰੂ ਦਾ ਭਜਨ ਸਿਮਰਨ ਨਹੀਂ ਕੀਤਾ, ਉਹ ਜਾਣੋ ਮੋਇਆ ਨਾਉ, ਨਾਉ ਵੱਲੋਂ ਤਾਂ ਮਰ ਹੀ ਗਿਆ। ਆਇਆ ਵੀ, ਜੰਮਿਆ ਵੀ ਅਤੇ ਮਰਿਆ, ਜੰਮਣ ਤੋਂ ਲੈ ਕੇ ਮਰਨ ਤੱਕ ਨਾਉ ਹੀ ਨਹੀਂ ਜਪਿਆ ਇਹਨੇ। ਸੋ ਇਸ ਤਰ੍ਹਾਂ ਪ੍ਰਾਣੀ ਦੇ ਚਲੇ ਜਾਣ ਪਿੱਛੋਂ ਸੰਬੰਧੀ ਪੱਤਲਾਂ ਨੂੰ ਮਨਸਾ ਕੇ ਕਾਵਾਂ ਨੂੰ ਸਾਦੇ ਨੇ ਕਿ ਉਹ ਸਾਡੇ ਜਿਹੜੇ ਸੀ ਪਿੱਤਰ, ਉਹ ਕਾਂ ਬਣ ਗਏ ਨੇ, ਹੁਣ ਕਾਵਾਂ ਨੂੰ ਪਾਉਂਦੇ ਫਿਰਦੇ ਲੋਕ, ਕਹਿਣਗੇ ਕਾਂਸੀ ਦੀ ਕੌਲੀ ਲੈ ਕੇ ਉਹ 'ਚ ਦਹੀਂ ਪਾਓ, ਉਹ ਫਿਰ ਸਤਨਾਜਾ ਰੱਖੋ, ਫਿਰ ਕੋਲ ਪਾਣੀ ਰੱਖੋ, ਤੁਹਾਡੇ ਪਿੱਤਰ ਫਿਰ ਉਹ ਜਦੋਂ ਖਾਣਗੇ ਕਾਂ ਬਣੇ ਹੋਏ ਨੇ। ਬਸ ਇੱਥੇ ਤੱਕ ਹੀ ਪਹੁੰਚ ਹੁੰਦੀ ਸੰਸਾਰੀ ਲੋਕਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਅਦ 'ਚ ਕਾਵਾਂ ਨੂੰ ਖਵਾਉਂਦੇ ਨੇ ਫਿਰ ਕਊਆ ਕੁੱਕਰ ਖਾਹੀ, ਪਿੱਤਰਾਂ ਨੇ ਤਾਂ ਕੀ ਖਾਣਾ, ਕਊਆ ਕੁੱਕਰ ਹੀ ਸਾਰੀਆਂ ਚੀਜ਼ਾਂ ਖਾਂਦੇ ਨੇ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹਾਰਾਜ ਕਥਨ ਕਰਦੇ ਨੇ ਮਨਮੁੱਖਾਂ ਦਾ ਜਿਹੜਾ ਅੰਧਤਾਈ ਵਿੱਚ ਹੀ ਪਿਆਰ ਹੋ ਰਿਹਾ। ਅਸਲ ਵਿੱਚ ਕਹਿੰਦੇ ਪਿੱਛੇ ਜਿਹੜਾ ਤੁਹਾਨੂੰ ਦੱਸਿਆ ਨਾ ਸਾਰਾ, ਇਹ ਮਨਮੁਖਤਾਈ ਦੱਸੀ ਹੈ ਕਿ ਲੋਕਾਂ ਅੰਦਰ ਮਨਮੁਖਤਾਈ ਕੀ ਚੀਜ਼ ਹੈ। ਕਿਉਂਕਿ ਗੁਰੂ ਸਾਹਿਬ ਦੇ ਉਪਦੇਸ਼ ਗ੍ਰਹਿਣ ਕੀਤੇ ਤੋਂ ਬਿਨਾਂ ਸਾਰਾ ਸੰਸਾਰ ਹੀ ਡੁੱਬ ਰਿਹਾ। ਬਾਜ ਗੁਰੂ ਡੁੱਬਾ ਸੰਸਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵ ਦੀ ਇਹ ਹਾਲਤ ਦੱਸੀ ਕੀ ਹੁੰਦੀ, ਸੰਸਾਰ ਦੇ ਵਿੱਚ ਆ ਕੇ ਗੁਰੂ ਵਾਲੇ ਬਣ ਜਾਓ ਕਹਿਣ ਤੋਂ ਭਾਵ ਹੈ ਕਿ ਬਾਜ ਗੁਰੂ ਡੁੱਬਾ ਸੰਸਾਰ। ਮਨਮੁੱਖਾਂ ਦਾ ਤਾਂ ਅੰਧਤਾਈ ਵਿੱਚ ਹੀ ਪਿਆਰ ਲੱਗਿਆ ਹੋਇਆ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਬਾਅਦ ਵਿੱਚ ਕੋਈ ਨਾਂ ਹੀ ਨਹੀਂ ਲੈਂਦਾ ਇਹਨਾਂ ਦਾ। ਕਿਉਂਕਿ ਜਿਉਂਦਿਆਂ ਜੀ ਇਹਨਾਂ ਨੇ ਪਰਮਾਤਮਾ ਦਾ ਨਾਂ ਨਹੀਂ ਲਿਆ। ਜਿਹਨੇ ਪਰਮਾਤਮਾ ਦਾ ਨਾਂ ਲਿਆ ਸੰਸਾਰ 'ਚ ਆ ਕੇ, ਭਾਵੇਂ ਉਹ ਕਦੋਂ ਵੀ ਹੋਇਆ ਹੈ, ਉਹਦਾ ਨਾਂ ਬਾਅਦ 'ਚ ਦੁਨੀਆਂ ਲੈਂਦੀ ਹੈ। ਕਬੀਰ ਫਰੀਦ ਦਾ, ਨਾਮਦੇਵ ਜੀ ਦਾ, ਸਭ ਦਾ ਨਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਜਿਉਂਦੇ ਜੀ ਨਾਮ ਨਹੀਂ ਜਪਿਆ ਹੈ ਉਹਦਾ ਕੋਈ ਨਾਂ ਨਹੀਂ ਲੈਂਦਾ। ਬਾਅਦ ਵਿੱਚ ਇਹੋ ਜਿਹੇ ਲੋਕ ਜਿਹੜੇ ਅਈਆਂ ਜਿਹੀਆਂ ਜੂਨਾਂ 'ਚ ਪੈ ਜਾਂਦੇ ਨੇ, ਫਿਰ ਸੱਦ ਸੱਦ ਕੇ ਰੋਟੀ ਖਵਾਉਂਦੇ ਨੇ। ਸੋ ਇਸ ਤਰ੍ਹਾਂ ਪਿੱਤਰਾਂ ਦੇ ਨਾਂ 'ਤੇ ਰੋਟੀ ਖਵਾਉਣੀ ਆਦਿਕ, ਜਿਉਂਦੇ ਜੀਵਤ ਪਿੱਤਰ ਨਾ ਮੰਨ ਹੈ ਕਉ, ਜਿਉਂਦੇ ਜੀ ਤਾਂ ਪਿੱਤਰਾਂ ਨੂੰ ਕੋਈ ਮੰਨਦਾ ਨਹੀਂ, ਬਜ਼ੁਰਗਾਂ ਆਪਣਿਆਂ ਦੀ ਮਦਦ ਨਹੀਂ ਕਰਦੇ, ਕੋਈ ਪਾਣੀ ਨਹੀਂ ਪੁੱਛਣਾ, ਕੋਈ ਗੱਲ ਨਹੀਂ ਪੁੱਛਣੀ, ਮੂਹੇ ਸਰਾਧ ਕਰਾਹੀ। ਜਦੋਂ ਬਜ਼ੁਰਗ ਚੜ੍ਹਾਈ ਕਰ ਜਾਂਦਾ ਫਿਰ ਸਰਾਧ ਕਰਾਉਂਦੇ ਨੇ, ਹਰ ਸਾਲ ਜੀ ਸਾਡੇ ਬਜ਼ੁਰਗਾਂ ਦਾ ਸਰਾਧ ਹੈ। ਜਦ ਦੁਨੀ ਚੰਦ ਦੁੱਪੜ ਕੋਲ ਮਹਾਰਾਜ ਲਾਹੌਰ ਗਏ, ਦੁਨੀ ਚੰਦ ਨੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਿ ਸਾਡੇ ਸਰਾਧ ਹੈ ਤਾਂ ਬਜ਼ੁਰਗਾਂ ਦੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਬਜ਼ੁਰਗ ਤੇਰਾ ਕਿੱਥੇ ਹੈ? ਉਹ ਤਾਂ ਜੀ ਸਵਰਗ ਵਾਸੀ ਹੋ ਗਏ, ਸਵਰਗਾਂ 'ਚ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਵੀ ਇਹ ਖੀਰ ਖਵਾਉਣਾ ਪੰਡਤਾਂ ਨੂੰ, ਪੂੜੀਆਂ ਇਹ ਖਵਾ ਰਹੇ ਜਿਹੜੀ ਚੀਜ਼ਾਂ, ਇਹ ਫਿਰ ਤੇਰੇ ਬਜ਼ੁਰਗ ਨੂੰ ਪਹੁੰਚਣੇ? ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਰਹਿਣ ਦਿਆ ਕਰੋ, ਕਿਉਂ ਐਵੇਂ? ਆ ਤੇਰਾ ਬਜ਼ੁਰਗ ਬਘਿਆੜ ਬਣ ਕੇ ਜੰਗਲ 'ਚ ਬੈਠਾ ਔਰ 7 ਦਿਨ ਦਾ ਭੁੱਖਾ, ਔਰ ਜਾਂ ਖੀਰ ਦੀ ਥਾਲੀ ਭਰ ਕੇ ਲੈ ਜਾ, ਤੁਰ ਕੇ ਜਾ ਉੱਥੇ ਉੱਥੇ ਝਾੜੀਆਂ 'ਚ ਬੈਠਾ। ਕਹਿੰਦਾ ਮਹਾਰਾਜ ਬਘਿਆੜ ਤਾਂ ਮੈਨੂੰ ਖਾ ਜਾਏਗਾ। ਕਹਿੰਦੇ ਨਹੀਂ, ਤੈਨੂੰ ਦੇਖ ਕੇ ਉਹ ਪਛਾਣ ਲੈਣਾ ਤੈਨੂੰ ਖਾਂਦਾ ਨਹੀਂ, ਉਹਨੂੰ ਪਹਿਲਾਂ ਤਾਂ ਖੀਰ ਖਵਾ, ਮਾਸਾਹਾਰੀ ਜੀਵ ਹੈ, ਖੀਰ ਖਵਾ ਉਹਨੂੰ। ਖੀਰ ਖਾ ਕੇ ਫਿਰ ਉਹ ਸਰੀਰ ਛੱਡ ਜਾਏਗਾ, ਫਿਰ ਤੈਨੂੰ ਦੱਸੂਗਾ ਕੀ ਗੱਲ ਸੀ। ਸੋ ਉਸ ਵਕਤ ਦੁਨੀ ਚੰਦ ਦੁੱਪੜ ਦੇ ਘਰ ਦੇ ਉੱਤੇ 7 ਝੰਡੇ ਲਾਏ ਹੋਏ ਸੀ। ਜਿਹਦੇ ਕੋਲ 1 ਲੱਖ ਰੁਪਈਆ ਹੁੰਦਾ ਸੀ ਉਹ ਆਪਦੇ ਘਰ ਦੇ ਉੱਤੇ 1 ਝੰਡਾ ਲਾ ਦਿੰਦਾ ਹੁੰਦਾ ਸੀ, ਅਤੇ ਉਹਦੇ ਘਰੇ 7 ਲੱਖ ਰੁਪਈਆ ਹੋਣ ਕਰਕੇ ਉਹਨੂੰ 7 ਝੰਡੇ ਲਾਏ ਸੀ। ਇਹ ਕਹਾਵਤ ਉੱਥੋਂ ਚੱਲੀ ਵੀ ਤੇਰੇ ਬੜੇ ਝੰਡੇ ਝੂਲਦੇ ਆ, ਹੁਣ ਨਹੀਂ ਕੋਈ ਲਾਉਂਦਾ ਝੰਡੇ, ਉਦੋਂ ਲੋਕ ਲਾਉਂਦੇ ਹੁੰਦੇ ਸੀ। ਉਸ ਵਕਤ ਉਹਨੇ ਜਾ ਕੇ ਜਦੋਂ ਖੀਰ ਰੱਖੀ ਬਘਿਆੜ ਦੇ ਅੱਗੇ ਨਿਕਲਿਆ, ਖਾ ਖੋ ਕੇ ਉੱਥੇ ਹੀ ਲਿਟ ਗਿਆ, ਸਰੀਰ ਛੱਡਤਾ, ਰੂਹ ਬਾਹਰ ਆ ਗਈ, ਖੜ ਗਿਆ ਸਾਹਮਣੇ। ਪਿਤਾ ਜੀ ਤੁਸੀਂ ਤਾਂ ਬਹੁਤ ਦਾਨ ਪੁੰਨ ਕਰਦੇ ਸੀ, ਐਂ ਕਰਦੇ ਸੀ, ਇਹ ਬਘਿਆੜ ਦੀ ਜੁਨੀ 'ਚ ਕਿਵੇਂ ਆ ਗਏ? ਕਹਿਣ ਲੱਗਿਆ ਪੁੱਤ ਗੱਲ ਇਹ ਆ ਵੀ ਇਹ ਜਿਹੜਾ ਨਾ ਦਾਨ ਪੁੰਨ, ਇਹ ਤਾਂ ਸਾਰਾ ਉਰੇ ਹੀ ਮੁੱਕ ਜਾਂਦਾ। ਰੱਬ ਦਾ ਨਾਂ ਤਾਂ ਮੈਂ ਜਪਿਆ ਨਹੀਂ, ਰੱਬ ਦੇ ਨਾਂ ਨੇ ਮਦਦ ਕਰਨੀ ਸੀ ਮੇਰੀ। ਇਹ ਜਦੋਂ ਮੈਂ ਚੜ੍ਹਾਈ ਕਰਨ ਲੱਗਿਆ, ਗੁਆਂਢੀਆਂ ਦੇ ਘਰ ਮੱਛੀ ਬਣਦੀ ਸੀ, ਮੱਛੀ ਨੂੰ ਉਹ ਤੜਕਾ ਜਿਹਾ ਲਾਉਂਦੇ, ਮੇਰੇ ਨੱਕ 'ਚ ਖੁਸ਼ਬੂ ਪਈ ਜਾਂ ਮੱਛੀ ਦੀ ਬਦਬੂ ਜੀ ਆਈ, ਤਾਂ ਉਸ ਵਕਤ ਮੇਰਾ ਸੁਰਤੀ ਚਲੀ ਗਈ ਕਿ ਮੱਛੀ ਨਹੀਂ ਖਾਧੀ ਕਦੇ ਜ਼ਿੰਦਗੀ 'ਚ, ਜਦੋਂ ਹੀ ਸਰੀਰ ਛੱਡਤਾ। ਉਹਦੇ ਕਰਕੇ ਮੈਨੂੰ ਮਾਸਾਹਾਰੀ ਜੀਵ ਬਣਨਾ ਪਿਆ, ਮਾਸਾਹਾਰੀ ਜੀਵ ਬਣਨੇ ਕਰਕੇ ਮੈਂ ਇੱਥੇ ਮਾਸ ਖਾਂਦਾ, ਅਤੇ ਮੈਂ ਰੋਵਾਂ ਵੀ, ਇੰਨੀ ਦਾਨ ਪੁੰਨ ਵੀ ਕੀਤੇ, ਇੰਨੇ ਆਇਆਂਗੇ ਦੀ ਆਹ ਵੀ ਕੀਤੀ ਸਾਰੀ ਗੱਲਬਾਤ, ਪਰ ਅੰਤਕਾਲ, ਜੋ ਅੰਤਕਾਲ ਨੂੰ ਸਿਮਰਨਾ ਫਿਰ ਉਹੀ ਬਣਨਾ। ਇਸ ਕਰਕੇ ਭਗਤ ਨਾਮਦੇਵ ਦਾ ਸ਼ਬਦ ਜਾਣਦੇ ਸਾਰੇ ਕਹਿੰਦੇ ਫਿਰ ਮੈਂ ਉਸ ਵਕਤ ਬਘਿਆੜ ਬਣ ਗਿਆ, ਹੁਣ ਤੇਰੇ ਘਰੇ ਨਿਰੰਕਾਰ ਆਇਆ। ਕਹਿੰਦੇ ਅੱਛਾ ਗੁਰੂ ਨਾਨਕ ਦੇਵ ਜੀ ਆਏ ਨੇ, ਹੁਣ ਸੇਵਾ ਕਰ ਲੈ, ਨਾਲੇ ਤਾਂ ਮੇਰਾ ਹੁਣ ਭਲਾ ਕਰ ਦਿਆ, ਉਹਨਾਂ ਨੇ ਦੇਖ ਮੈਂ ਉਹਨਾਂ ਦੀ ਕਿਰਪਾ ਨਾਲ ਚੱਲਿਆ ਹੁਣ, ਅਤੇ ਨਾਲੇ ਤੇਰਾ ਭਲਾ, ਨਾਲੇ ਟੱਬਰਾਂ ਦਾ, 21 ਕੁਲਾਂ ਦਾ ਉਧਾਰ ਕਰਾ ਲਈ ਹੁਣ ਤੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਲਾ ਕੀਤਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਵੀ ਫਰਮਾਉਂਦੇ ਨੇ ਹੁਣ ਜੀਵ ਦੀਆਂ ਅਵਸਥਾਵਾਂ ਕਥਨ ਕਰਦੇ ਨੇ, ਕਿਸ ਤਰ੍ਹਾਂ ਦੀ ਅਵਸਥਾ ਹੁੰਦੀ। ਮਹੱਲਾ ਪਹਿਲਾ 10 ਬਾਲਤਣ 20 ਰਵਣ ਤੀਸਾਂ ਕਾ ਸੁੰਦਰ ਕਹਾਵੈ। 10 ਵਰਿਆਂ ਤੱਕ ਤਾਂ ਬਾਲਕ ਅਵਸਥਾ ਹੀ ਗਿਣੀ ਜਾਂਦੀ ਹੈ, 20 ਵਰਿਆਂ ਤੱਕ ਰਵਣ ਹੁੰਦਾ ਕਿਸ਼ੋਰ ਅਵਸਥਾ ਹੁੰਦੀ ਹੈ, 30 ਵਰਿਆਂ ਤੱਕ ਕਹਿੰਦਾ ਮੇਰੇ ਵਰਗਾ ਕੋਈ ਸੋਹਣਾ ਹੀ ਨਹੀਂ, 40 ਸੀ ਪੁਰ ਹੋਏ 85 ਪਾਗ ਖਿਸੈ 60 ਕੇ ਬੁਢੇਪਾ ਆਵੈ। 40 ਵਰਿਆਂ ਦਾ ਪੂਰਾ ਜਵਾਨ ਹੁੰਦਾ, 85 ਤੋਂ ਭਾਵ 50 ਵਰਿਆਂ ਦਾ ਜਦੋਂ ਇਹ ਜੀਵ ਹੋ ਜਾਂਦਾ ਹੈ ਤਾਂ ਜਵਾਨੀ ਤੋਂ ਪੈਰ ਖਿਸਕ ਜਾਂਦਾ ਹੈ, ਫਿਰ 60 ਸਾਲਾਂ ਦਾ ਹੋ ਜਾਵੇ ਤਾਂ ਬੁਢੇਪਾ ਆ ਜਾਂਦਾ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। 17 ਸਾਲਾਂ ਦਾ ਹੋ ਜਾਵੇ ਤਾਂ ਸ਼ੁਭ ਮਤੀ ਤੋਂ ਹੀਣਾ ਹੋ ਜਾਂਦਾ, ਕਿਉਂਕਿ ਜਿਹੜੇ ਦਿਮਾਗ ਦੇ ਪੁਰਜੇ ਉਹ ਢਿੱਲੇ ਪੈ ਜਾਂਦੇ ਨੇ, ਲਾਈਨ ਉਹਨਾਂ ਦੀ ਸਾਰੀ ਲਾਈਨਮੈਂਟ ਹੀ ਖਰਾਬ ਹੋ ਜਾਂਦੀ, ਦੇਖਦਾ ਕਿੱਧਰ ਨੂੰ ਹੈ, ਸੋਚਦਾ ਕੁਛ ਹੈ, ਕਰਦਾ ਕੀ ਹੈ, ਹੋਣਾ ਕੁਛ ਹੈ, ਕੁਛ ਪਤਾ ਨਹੀਂ ਲੱਗਦਾ। ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੰਦ ਬਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਆਪ ਕਿਆ ਕਰੈ ਪ੍ਰਾਨੀ। ਪਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਜੇ ਭਜਨ ਬੰਦਗੀ ਵਾਲੇ ਪਾਸੇ ਲੱਗ ਜੇ ਫਿਰ ਇਹ ਹਾਲਾਤ ਨਹੀਂ ਹੁੰਦੇ। 80 ਸਾਲਾਂ ਦਾ ਹੋ ਜਾਏ ਤਾਂ ਕੁਝ ਕਾਰ ਵਿਹਾਰ ਕਰਨਾ ਨਹੀਂ ਪਾਉਂਦਾ, ਹੱਥ ਪੈਰ ਜਿਹੜੇ ਹਿੱਲਣੋਂ ਹਟ ਜਾਂਦੇ ਨੇ, ਨਵੈ ਕਾ ਸਹਿਜਾ ਸਣੀ ਮੂਲ ਨਾ ਜਾਣੈ ਆਪ ਬਲ ਨਵੈ। ਸੋ ਇਸ ਤਰੀਕੇ ਨਾਲ ਨਵੈ ਨਹੀਂ ਕਹਿਣਾ, ਨਵੈ ਕਾ ਸਹਿਜਾ ਸਣੀ। 90 ਸਾਲਾਂ ਦਾ ਹੋ ਜਾਵੇ ਤਾਂ ਸਹਿਜਾ ਦੇ ਸਣੀ ਸਹਿਤ ਹੋ ਜਾਂਦਾ, ਸਹਿਜਾ ਹੀ ਆਸਣ ਹੋ ਜਾਂਦਾ, ਫਿਰ ਤਾਂ ਸਹਿਜਾ ਤੋਂ ਉੱਠ ਕੇ ਨਹੀਂ ਚੱਲ ਸਕਦਾ ਨਾ। ਸਾਰਿਆਂ ਦਾ ਮੂਲ ਅਧਿਸ਼ਟਾਨ ਰੂਪ ਜੋ ਪ੍ਰਮਾਤਮਾ ਹੈ, ਉਹ ਆਪਣਾ ਬਲ ਰੂਪ ਉਹਨੂੰ ਫਿਰ ਵੀ ਨਹੀਂ ਜਾਣਦਾ। ਮੂਲ ਨਾ ਜਾਣੈ ਆਪ ਬਲ, ਜੀਵ ਦਾ ਆਪਣਾ ਬਲ ਜੋ ਸੱਤ ਚੇਤਨ ਆਨੰਦ ਰੂਪ ਮੂਲ ਉੱਕਾ ਹੀ ਨਹੀਂ ਜਾਣਦਾ। ਵਢੇਪੇ ਦੇ ਆਉਣ ਵਾਲ ਕਰਕੇ ਆਪਣਾ ਜੋ ਜਵਾਨੀ ਦਾ ਬਲ ਹੈ ਉਹਨੂੰ ਕਦਾਚਿਤ ਜਾਣਦਾ ਹੀ ਨਹੀਂ। ਮੂਲ ਨਾ ਜਾਣੈ ਆਪ ਬਲ, ਇਸ ਕਰਕੇ ਆਪਣੇ ਬਲ ਨੂੰ ਜਾਣਦਾ ਨਹੀਂ ਹੈ, ਪਿਛਲੇ ਬਲ ਨੂੰ ਨਹੀਂ ਜਾਣਿਆ, ਅਥਵਾ ਜਿਹੜਾ ਬਲ ਸੀ ਇਹਦੇ ਅੰਦਰ ਸੱਤ ਚੇਤਨ ਆਨੰਦ ਸਰੂਪ ਉਹਨੂੰ ਵੀ ਨਹੀਂ ਜਾਣਿਆ ਇਹਨੇ। ਢੰਡੋਲ ਮੈਂ ਢੁੰਡ ਮੈਂ ਡਿੱਠ ਮੈਂ ਨਾਨਕ ਜੱਗ ਧੂਏ ਕਾ ਧਵਲ ਹਰ। ਕਹਿੰਦੇ ਮਹਾਰਾਜ, ਕਹਿੰਦੇ ਢੰਡੋਲ ਮੈਂ ਢੁੰਡ ਮੈਂ ਹੁੰਦਾ, ਢੂੰਡ ਢਾਂਡ ਕੇ ਚੰਗੀ ਤਰ੍ਹਾਂ ਅਸੀਂ ਦੇਖਿਆ, ਇਹ ਸਾਰਾ ਜੱਗ ਧੂਏ ਦੇ ਧਵਲ ਹਰ ਹੁੰਦਾ ਮੰਦਰ। ਧਵਲ ਹਰ ਜਿਵੇਂ ਬਹੁਤ ਧੂੰਆਂ ਉੱਠੇ ਤੋਂ ਇੱਕ ਅਸਮਾਨ 'ਚ ਘਰ ਜਿਹਾ ਬਣ ਜਾਂਦਾ, ਕਹਿੰਦੇ ਧਵਲ ਹਰ ਹੁੰਦਾ ਧੂਏ ਦਾ ਮੰਦਰ। ਧੂਏ ਦੇ ਮੰਦਰ ਵਾਂਗੂ ਝੂਠਾ ਹੀ ਹੈ ਇਹ ਸੰਸਾਰ ਸਾਰਾ, ਸਰੀਰ ਵੀ ਝੂਠਾ। ਜਿਵੇਂ ਧੂਏ ਦਾ ਮੰਦਰ ਪ੍ਰਤੀਤ ਹੁੰਦਾ ਪਰ ਵਾਸਤਵ ਦੇ ਵਿੱਚ ਹੁੰਦਾ ਨਹੀਂ, ਇਹ ਸੰਸਾਰ ਇਸੇ ਤਰ੍ਹਾਂ ਹੀ ਹੈ। ਕਹਿੰਦੇ ਫਿਰ ਢੰਡੋਲਮ ਢੂੰਡਮ ਡਿੱਠ ਮੈਂ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਢੰਡੋਲਿਆ ਹੈ ਵੇਦਾਂ ਸ਼ਾਸਤਰਾਂ ਦੁਆਰੇ, ਢੂੰਡਿਆ ਗੁਰਾਂ ਦੁਆਰੇ, ਡਿੱਠ ਦੇਖਿਆ ਆਪਣੇ ਅਨੁਭਵ ਦੁਆਰਾ, ਇਹ ਜੱਗ ਸਾਰਾ ਧੂਏ ਦਾ ਪਹਾੜ ਹੀ ਹੈ। ਸਾਰੇ ਵੇਦ ਸ਼ਾਸਤਰ ਵੀ ਕਹਿੰਦੇ ਹੈ, ਸਤਿਗੁਰੂ ਵੀ ਕਹਿੰਦੇ ਹੈ, ਆਪਣੇ ਅਨੁਭਵ ਨਾਲ ਹੀ ਦੇਖਿਆ, ਢੂੰਡਣੇ ਵਾਲਾ ਹੋ ਕੇ ਢੂੰਡ ਕੇ ਮੈਂ ਦੇਖਿਆ, ਸੰਪੂਰਨ ਜੱਗ ਧੂਏ ਦਾ ਪਹਾੜ ਜਾਂ ਧਵਲ ਹਰ ਮੰਦਰ ਵਾਂਗੂ। ਇਹ ਜੱਗ ਧੂਏ ਕਾ ਪਹਾੜ ਤੈਂ ਸਾਚਾ ਮੰਨਿਆ ਕਿ ਵਿਚਾਰ। ਪੌੜੀ ਪਹਿਲੇ ਪਾਤਸ਼ਾਹ ਪੌੜੀ ਦੀ ਬਖਸ਼ਿਸ਼ ਹੁਣ ਅੱਗੇ ਕਰਦੇ ਨੇ। ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ। ਇਹ ਵਾਹਿਗੁਰੂ ਜੀ, ਤੁਸੀਂ ਪੁਰਖ ਤੋਂ ਅਗੰਮ ਤੋਂ ਭਾਵ ਖੌਫ ਤੋਂ ਰਹਿਤ ਹੈ, ਤੁਸੀਂ ਆਪਣੀ ਇੱਛਾ ਅਨੁਸਾਰ ਹੀ ਆਪ ਹੀ ਸਾਰੀ ਦੁਨੀਆਂ ਪੈਦਾ ਕੀਤੀ। ਰੰਗ ਪਰੰਗ ਵਿਪਾਰ ਜਨਾ ਬਹੁ ਬਹੁ ਵਿਧ ਭਾਂਤੀ। ਬਹੁ ਵਿਧ ਬਹੁਤ ਪ੍ਰਕਾਰ ਦੇ ਰੰਗ ਅਤੇ ਬਹੁਤ ਭਾਂਤੀ ਬਹੁਤ ਪ੍ਰਕਾਰ ਦੇ ਪ੍ਰੰਗ ਹੁੰਦੇ, ਮਿਸ਼ਰਤ ਰਲੇ ਮਿਲੇ ਰੰਗ ਉਪਾਰ ਜਨਾ ਹੁੰਦੀ ਪੈਦਾ ਕੀਤੇ ਨੇ। ਤੂੰ ਜਾਣ ਹੈ ਜਿਨ ਉਪਾਈ ਹੈ ਸਭ ਖੇਲ ਤੁਮਾਤੀ। ਜੋ ਆਪ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਇਹਨੂੰ ਤੁਸੀਂ ਆਪ ਹੀ ਖਾਣਾ ਪੀਣਾ ਦੇਣਾ ਜਾਣਦੇ ਹੋ। ਇਹ ਸਾਰਾ ਖੇਲ ਤੁਮਾਤੀ ਤੋਂ ਭਾਵ ਤੁਮਾਤੀ ਹੈ ਆਪ ਜੀ ਦਾ ਹੀ ਹੈ। ਸਾਰਾ ਖੇਲ ਜਿਹੜਾ ਹੈ ਤੁਹਾਡੀ ਮਾਇਆ ਦੀ ਖੇਡ ਹੀ ਹੈ, ਸਾਰੀ ਰਚਨਾ ਤੁਸੀਂ ਆਪ ਹੀ ਕੀਤੀ ਹੈ। ਇੱਕ ਆਪ ਹੈ ਇੱਕ ਜਾਹੇ ਉੱਠ ਬਿਨ ਨਾਵ ਹੈ ਮਰ ਜਾਤੀ। ਇੱਕ ਸੰਸਾਰ 'ਚ ਆਉਂਦੇ ਨੇ ਇੱਕ ਉੱਠ ਕੇ ਚਲੇ ਜਾਂਦੇ ਨੇ, ਨਾਮ ਤੋਂ ਬਿਨਾਂ ਨਿਸਫਲ ਹੀ ਮਰ ਜਾਣਾ ਕਰਦੇ ਸੰਸਾਰ ਦੇ ਵਿੱਚੋਂ, ਐਵੇਂ ਚਲੇ ਜਾਂਦੇ ਵਿਚਾਰੇ ਜਿਨ੍ਹਾਂ ਨਾਮ ਨਹੀਂ ਜਪਿਆ। ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ। ਗੁਰਮੁਖਾਂ ਨੂੰ ਗਿਆਨ ਦਾ ਚਲੂਲਿਆ ਹੁੰਦਾ, ਗੂੜਾ ਰੰਗ ਚੜਿਆ ਹੋਇਆ ਅਤੇ ਉਹਨਾਂ ਦੀ ਬੁੱਧੀ ਰੰਗਾਂ ਸਾਰਿਆਂ ਰੰਗਾਂ ਵਿੱਚੋਂ ਹਰੀ ਨਾਮ ਦੇ ਰੰਗ ਵਿੱਚ ਰੰਗੀ ਗਈ ਹੈ। ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ। ਉਹ ਸੱਚੇ ਨਿਰੰਜਨ ਨੂੰ ਸੇਵਨਾ ਕਰੋ ਭਾਈ, ਜੋ ਹਰੀ ਪੁਰਖ ਵਿਧਾਤੀ ਫਲ ਪਰਦਾਤਾ ਹੈ, ਉਹਨੂੰ ਇਉਂ ਬੇਨਤੀ ਕਰੋ। ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ। ਹੇ ਵਾਹਿਗੁਰੂ ਜੀ, ਤੁਸੀਂ ਆਪੇ ਆਪ ਸਿਆਣੇ ਹੋ, ਸਭ ਤੋਂ ਸੁਜਾਣ ਹੋ ਤੇ ਆਪ ਹੀ ਤੁਸੀਂ ਵੱਡਿਆਂ ਤੋਂ ਵੱਡੇ ਪੁਰਖ ਹੋ ਜੀ। ਜੋ ਮਨ ਚਿੱਤ ਤੁਦ ਧਿਆਏ ਦੇ ਮੇਰੇ ਸੱਚੇ ਆ ਬਲ ਬਲ ਹਾਂ ਤਿੰਨ ਜਾਤੀ। ਇਹ ਮੇਰੇ ਸੱਚੇ ਵਾਹਿਗੁਰੂ, ਇਹ ਪ੍ਰਮਾਤਮਾ ਜੋ ਮਨ ਚਿੱਤ ਵਿੱਚ ਤੈਨੂੰ ਧਿਆਉਂਦੇ ਨੇ ਨਾ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ, ਕੁਰਬਾਨ ਜਾਵਾਂ ਐਸੇ ਗੁਰਮੁਖਾਂ ਤੋਂ।